क्यों जंजार उर ज्यो मना काज न तेरे कोए सतगुर चरण सरोज को सेव सदा सुखे।
वाहिगुरु जी का खालसा
वाहिगुरु
जी की फतेह। परम सत्कार योग सन्मान योग गुरु का खास रूप गुरु खालसा साध संगत वड्डे भाग हन वड्डे भाग पेटे गुरदेवा कोट पराध मिटे हर सेवा। दीन दुनिया दे मालक सर्ब सांझी वालता दे सांझे रहबर असमाद जैसे कलयुगी जीवां दे उधार करता धन धन श्री गुरु ग्रंथ साहिब जी महाराज जी दे पाक पवित्र चरणा कमलां अंदर और नौवे पातशाह धन धन श्री गुरु तेग बहादुर साहब जी महाराज जी दे चरण छो प्राप्त इतिहासक स्थान ते जुड़ के संध्या वेले दे दीवाना च हाजरियां भर के आप जी नेता प्रति धन श्री गुरु नानक देव साहब जी महाराज जी दी पवित्र पावन जीवन कथा बहुत ही प्यार सत्कार श्रद्धा नाल सरवण कर रहे। जगत गुरु पातशाह जी महाराज अपने सिखां नूं सेवकां नूं उपदेश दे रहे ने। एक सिख ने आके बेनती कीती है महाराज मैं सिख बना के फकीरी धारण करां जां गृहस्थ आश्रम च प्रवेश होवां। इन्हां तिन्हां चो मैनू कोई एक धर्म दसो जो मैं धारण कर लवां। सतगुरां ने हुक्म कीता भाई सिखा अमके ग्राम च साडा एक सिख रहिंदा उहदे घर चला जा साडा इह हुक्मनामा जा के उस नूं दे दई और उहदे कोलों 200 रुपया लै के ਤਾਂ ਉਹਦੇ ਘਰ ਵਿੱਚ ਬੈਠ ਕੇ ਤੂੰ ਭੋਜਨ ਛਕਣਾ ਤੇ ਫਿਰ ਵਾਪਸ ਆ ਜਾਈ। ਜਦੋਂ ਵਾਪਸ ਆਵੇਂਗਾ ਤੈਨੂੰ ਤੇਰੇ ਸਵਾਲਾਂ ਦਾ ਜਵਾਬ ਵੀ ਮਿਲੇਗਾ। ਉਹ ਸਿੱਖ ਦੇ ਘਰ ਪਹੁੰਚਿਆ ਪਰ ਸਿੱਖ ਦੇ ਘਰ ਅੱਤ ਦੀ ਗਰੀਬੀ ਦੀ ਦਸ਼ਾ ਹੈ। ਉਸੇ ਨਗਰ ਦੇ ਸ਼ਾਹੂਕਾਰ ਦੇ ਕੋਲ ਆਪਣੀ ਲੜਕੀ ਦਾ ਰਿਸ਼ਤਾ ਦਿੱਤਾ ਔਰ ਉਹਦੇ ਕੋਲੋਂ ਬਦਲੇ ਚੋਂ 250 ਰੁਪਈਆ ਲਿਆ। 200 ਰੁਪਈਆ ਸਤਿਗੁਰਾਂ ਵਾਸਤੇ ਔਰ 50 ਰੁਪਈਆ ਸਿੱਖ ਦੀ ਭੇਟ ਕੀਤਾ। ਦੁਪਹਿਰ ਦੇ ਸਮੇਂ ਜਦੋਂ ਵਾਪਸ ਆ ਰਿਹਾ ਸੀ ਤੇ ਰਸਤੇ 'ਚ ਇੱਕ ਫਕੀਰ ਦਾ ਫਕੀਰੀ ਸੁਭਾਅ ਵੇਖਿਆ ਕਿ ਇੱਕ ਸ਼ਾਹੂਕਾਰ ਨੇ ਬੜਾ ਕੀਮਤੀ ਦੁਸ਼ਾਲਾ ਭੇਟ ਕੀਤਾ ਤੇ ਉਸ ਵਕਤ ਤੋਂ ਦੁਸ਼ਾਲਾ ਭੇਟ ਵੇਖ ਕੇ ਉਹਨੂੰ ਖੁਸ਼ੀ ਨਾਲ ਕੋਈ ਵਰ ਨਹੀਂ ਦਿੱਤਾ। ਇੰਨੇ ਨੂੰ ਕੁਝ ਸਮੇਂ ਬਾਅਦ ਇੱਕ ਚੋਰ ਆਇਆ ਉਹ ਦੁਸ਼ਾਲਾ ਚੁੱਕ ਕੇ ਲੈ ਗਿਆ ਤੇ ਉਹਨੂੰ ਇਹ ਨਹੀਂ ਆਖਿਆ ਵੀ ਤੂੰ ਦੁਸ਼ਾਲਾ ਕਿਉਂ ਲੈ ਕੇ ਗਿਆ। ਇਹ ਕੌਤਕ ਵੇਖ ਕੇ ਕੁਝ ਸਮਾਂ ਅੱਗੇ ਨੂੰ ਚੱਲਿਆ ਤੇ ਰਾਤ ਦਾ ਸਮਾਂ ਪੈ ਗਿਆ। ਜੰਗਲ ਵਿੱਚ ਹੀ ਇੱਕ ਦਰਖਤ ਦੇ ਥੱਲੇ ਆਸਣ ਲਾਇਆ। ਕਬੂਤਰਾਂ ਦੇ ਇੱਕ ਜੋੜੇ ਨੇ ਇਹਦੀ ਟਹਿਲ ਕੀਤੀ ਇਹ ਜਾਣ ਕੇ ਕਿ ਅਸੀਂ ਗ੍ਰਿਸ਼ਤੀ ਹਾਂ ਇਹ ਸਾਡੇ ਘਰ ਅਤਿਥੀ ਆਇਆ। ਅੱਗ ਦਾ ਪ੍ਰਬੰਧ ਕਰਕੇ ਆਪ ਉਸ ਅੱਗ ਚ ਸੜ ਕੇ ਆਪਣਾ ਤਨ ਸਾੜ ਦਿੱਤਾ ਇਹਦੇ ਪੇਟ ਦੀ ਭੁੱਖ ਦੀ ਨਿਵਿਰਤੀ ਵਾਸਤੇ। ਅਗਲੇ ਦਿਨ ਇਹ ਸਤਿਗੁਰਾਂ ਦੇ ਕੋਲ ਚੱਲ ਕੇ ਵਾਪਸ ਆਇਆ। ਮਹਾਰਾਜ ਜੀ ਨੇ ਬਚਨ ਕੀਤਾ ਹਾਂ ਭਾਈ ਨਸ਼ਾ ਹੋਈ ਹੈ ਮਨ ਦੀ ਸੰਤੁਸ਼ਟੀ ਹੋਈ ਤੇਰੇ ਸਵਾਲਾਂ ਦਾ ਜਵਾਬ ਮਿਲਿਆ। ਕਹਿੰਦਾ ਮਹਾਰਾਜ ਮੈਨੂੰ ਕੁਝ ਸਮਝ ਨਹੀਂ ਆਈ। ਮਹਾਰਾਜ ਜੀ ਨੇ ਆਖਿਆ ਤੂੰ ਸਵਾਲ ਕੀਤਾ ਸੀ ਵੀ ਸਿੱਖ ਬਣਾ ਫਕੀਰ ਬਣਾ ਜਾਂ ਗ੍ਰਿਸ਼ਤੀ ਬਣਾ ਤਿੰਨੇ ਰਸਤੇ ਤੇਰੇ ਸਾਹਮਣੇ ਆ ਗਏ ਨੇ। ਜੇ ਸਿੱਖ ਬਣਨਾ ਤਾਂ ਉਹੋ ਜਿਹਾ ਬਣ ਜਿਹਦੇ ਘਰ ਗਿਆ ਸੀ ਫਕੀਰ ਬਣਨਾ ਤਾਂ ਇਹੋ ਜਿਹਾ ਬਣ ਜਿਹੜਾ ਰਸਤੇ ਚ ਮਿਲਿਆ ਸੀ ਕਿ ਪ੍ਰਾਪਤੀ ਦੀ ਖੁਸ਼ੀ ਨਹੀਂ ਤੇ ਖੋ ਜਾਣ ਦਾ ਗਮ ਨਹੀਂ। ਤੇ ਜੇ ਗ੍ਰਿਸਤੀ ਬਣਨਾ ਤੇ ਇਹੋ ਜਿਹਾ ਬਣ ਜਿਵੇਂ ਉਹ ਕਬੂਤਰਾਂ ਦਾ ਜੋੜਾ ਸੀ। ਇਹਨੇ ਆਖਿਆ, ਮਹਾਰਾਜ ਮੈਂ ਤਾਂ ਇਹਨਾਂ ਤਿੰਨਾਂ ਵਿੱਚੋਂ ਕੁਝ ਵੀ ਧਾਰਨ ਕਰਨ ਦੇ ਸਮਰੱਥ ਨਹੀਂ, ਮੇਰੇ ਚ ਤਾਂ ਸਮਰੱਥਾ ਤਾਕਤ ਹੈ ਹੀ ਨਹੀਂ ਕਿ ਮੈਂ ਇਹਨਾਂ ਤਿੰਨਾਂ ਧਰਮਾਂ ਚੋਂ ਇੱਕ ਵੀ ਧਰਮ ਪਾਲ ਸਕਾਂ, ਤੁਸੀਂ ਮੇਰੇ ਤੇ ਤਰਸ ਕਰੋ। ਸਤਿਗੁਰਾਂ ਵਚਨ ਕੀਤਾ, ਭਾਈ ਫਿਰ ਧਰਮ ਦੀ ਕਿਰਤ ਕਰ, ਗੁਰਸਿੱਖਾਂ ਦੀ ਸੇਵਾ ਕਰਿਆ ਕਰ। ਧਰਮ ਦੀ ਕਿਰਤ ਕਰਕੇ ਗੁਰਸਿੱਖਾਂ ਦੀ ਸੇਵਾ ਕਰਨ ਲੱਗਾ। ਸੇਵਾ ਕਰਦਿਆਂ ਕਰਦਿਆਂ ਮਨ ਨੀਵਾਂ ਹੋਇਆ, ਹੰਕਾਰ ਦੀ ਨਿਵਿਰਤੀ ਹੋਈ ਔਰ ਸਤਿਗੁਰਾਂ ਦੇ ਸੱਚੇ ਨਾਮ ਦੇ ਸਿਮਰਨ ਦੇ ਨਾਲ ਆਪਣੀ ਲਿਵ ਲਾ ਲਈ, ਸੁਰਤ ਜੋੜ ਲਈ। ਕੁਝ ਸਮੇਂ ਵਿੱਚ ਇਹ ਆਤਮ ਗਿਆਨ ਨੂੰ, ਬ੍ਰਹਮ ਗਿਆਨ ਨੂੰ ਪ੍ਰਾਪਤ ਹੋਇਆ ਹੈ। ਇਸ ਪ੍ਰਕਾਰ ਜਗਤ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਿੱਖ ਦਾ ਉਧਾਰ ਕੀਤਾ ਹੈ। ਐਸਾ ਇੱਕ ਨਹੀਂ, ਅਨੇਕਾਂ ਸਿੱਖ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਤਾਰੇ ਹਨ। ਸਾਹਿਬ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰ ਰਹੇ ਨੇ। ਅਗਲਾ ਪ੍ਰਕਰਨ, ਨਵਾਂ ਅਧਿਆਏ ਪ੍ਰਾਰੰਭ ਹੋ ਰਿਹਾ। ਆਓ ਮਨ ਬਿਰਤੀਆਂ ਸਤਿਗੁਰੂ ਜੀ ਦੇ ਚਰਨਾਂ ਨਾਲ ਜੋੜ ਕੇ ਸਾਹਿਬ ਜੀ ਦਾ ਇਹ ਪਵਿੱਤਰ ਪਾਵਨ ਇਤਿਹਾਸ ਸਰਵਣ ਕਰੀਏ। ਏਕਾਗਰ ਚਿਤ ਹੋਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ
ਦੁਏਰਾ ਕਿਉਂ ਜੰਜਾਲ ਉਰਜਿਓ ਮਨਾ ਕਾਜੇ ਨਾ ਤੇਰੇ ਕੋਏ।
ਭਾਈ ਸਾਹਿਬ ਜੀ ਅਧਿਆਇ ਦੀ ਆਰੰਭਤਾ ਤੋਂ ਪਹਿਲਾਂ ਗੁਰਚਰਨ ਸੇਵਾ ਦਾ ਮੰਗਲ ਕਰ ਰਹੇ ਹਨ। ਆਪਣੇ ਮਨ ਨੂੰ ਸੰਬੋਧਨ ਕਰਕੇ ਕਹਿੰਦੇ, ਹੇ ਮੇਰਿਆ ਮਨਾ, ਕਿਉਂ ਜੰਜਾਲਾਂ ਵਿੱਚ ਉਲਝਿਆ ਹੋਇਆ। ਸੰਸਾਰ ਦੇ ਅਨੇਕ ਪ੍ਰਕਾਰ ਦੇ ਜੰਜਾਲਾਂ ਵਿੱਚ ਤੂੰ ਉਲਝਿਆ ਹੋਇਆ। ਇਹ ਜਿਤਨੇ ਸੰਸਾਰ ਦੇ ਜੰਜਾਲ ਜਿਨ੍ਹਾਂ ਵਿੱਚ ਤੂੰ ਫਸਿਆ ਹੋਇਆ, ਬਖੇੜਿਆਂ ਚ ਤੂੰ ਫਸਿਆ ਹੋਇਆ, ਇਹ ਤੇਰੇ ਕੰਮ ਕਿਸੇ ਨਹੀਂ, ਇਹਨਾਂ ਵਿੱਚੋਂ ਕਿਸੇ ਵੀ ਤੇਰੇ ਕੰਮ ਨਹੀਂ ਆਉਣਾ। ਜਿਤਨੇ ਸੰਸਾਰ ਦੇ ਕੰਮ ਨੇ ਅਵਰ ਕਾਜ, ਤੇਰਾ ਕਿਤੇ ਨਾ ਕਾਮ ਏ। ਸੰਸਾਰ ਦੇ ਜਿਤਨੇ ਵੀ ਕੰਮ ਨੇ ਤੇਰੇ ਕਿਸੇ ਕੰਮ ਨਹੀਂ ਆਉਣ ਵਾਲੇ।
ਸਤਿਗੁਰ ਚਰਨ ਸਰੋਜ ਕੋ ਸੇਵ ਸਦਾ ਸੁਖ ਹੋਏ।
ਜੇ ਇਹਨਾਂ ਜੰਜਾਲਾਂ ਵਿੱਚੋਂ ਨਿਕਲ ਕੇ, ਇਹਨਾਂ ਸੰਸਾਰ ਦੇ ਬਖੇੜਿਆਂ ਧੰਦਿਆਂ ਵਿੱਚੋਂ ਨਿਕਲ ਕੇ ਤੂੰ ਆਪਣੇ ਸਾਹਿਬ ਦੀ, ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਦੀ ਸੇਵਾ ਕਰੇ, ਮਹਾਰਾਜ ਜੀ ਦੇ ਪਵਿੱਤਰ ਚਰਨਾਂ ਕਮਲਾਂ ਨੂੰ ਅਰਾਧੇ ਤੇ ਸਤਿਗੁਰਾਂ ਦੇ ਚਰਨਾਂ ਕਮਲਾਂ ਨੂੰ ਸੇਵ ਕੇ ਤੈਨੂੰ ਸਦੈਵੀ ਸੁੱਖ ਦੀ ਪ੍ਰਾਪਤੀ ਹੋਵੇਗੀ। ਜਿਹੜਾ ਸੁੱਖ ਸਦੀਵ ਕਾਲ ਵਾਸਤੇ ਰਹਿਣ ਵਾਲਾ ਹੈ, ਐਸਾ ਸਦੈਵੀ ਸੁੱਖ ਤੈਨੂੰ ਪ੍ਰਾਪਤ ਹੋਵੇਗਾ।
ਸ੍ਰੀ ਬਾਲਾ ਸੁੰਦਰ ਵਾਚੋ ਪਈ ਸੁਣ ਸ਼੍ਰੀ ਤੇ ਹਣ ਕੁਲ ਉਜਿਆਰਾ ਪ੍ਰਭੂ ਬਿਰਾਜੈ ਪੁਰ ਕਰਤਾਰਾ।
ਇਹ ਕਥਾ ਭਾਈ ਸਾਹਿਬ ਭਾਈ ਬਾਲਾ ਜੀ ਸੁਣਾ ਰਹੇ ਨੇ ਖਡੂਰ ਸਾਹਿਬ ਦੀ ਧਰਤੀ ਤੇ। ਕਹਿੰਦੇ, ਹੇ ਤ੍ਰੇਣ ਕੁਲ ਸਿਰ ਮੋਰ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਤੁਸੀਂ ਧੰਨ ਹੋ ਕਿ ਆਪ ਜੀ ਨੇ ਆਪਣੀ ਤ੍ਰੇਣ ਕੁਲ ਨੂੰ ਉਜਿਆਰਾ ਪ੍ਰਕਾਸ਼ਵਾਨ ਕੀਤਾ ਹੈ। ਸਾਹਿਬ ਜੀ ਸੁਣੋ, ਮੈਂ ਆਪ ਜੀ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਕਥਾ ਸੁਣਾਵਾਂ ਕਿ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਕਰਤਾਰਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਬਿਰਾਜਮਾਨ ਹੋ ਰਹੇ ਨੇ।
ਇੱਕ ਦਿਨ ਬਹਿਰ ਬਿਰਚ ਕੀ ਛਾਇਆ ਬੈਠ ਰਹੇ ਗੁਰ ਸਹਿਜ ਸੁਭਾਇਆ।
ਇੱਕ ਦਿਨ ਦਾ ਬਚਨ ਹੈ ਕਿ ਸਤਿਗੁਰੂ ਜੀ ਸ੍ਰੀ ਕਰਤਾਰਪੁਰ ਸਾਹਿਬ ਨਗਰ ਤੋਂ ਕੁਝ ਬਾਹਰ ਆਏ ਹਨ ਤੇ ਬਾਹਰ ਆ ਕੇ ਸਤਿਗੁਰੂ ਜੀ ਇੱਕ ਦਰਖਤ ਦੀ ਛਾਂ ਹੇਠਾਂ ਬੈਠੇ ਨੇ। ਇੱਕ ਦਰਖਤ ਦੀ ਰਮਣੀਕ ਠੰਡੀ ਛਾਂ ਵੇਖ ਕੇ ਉਸ ਛਾਂ ਦੇ ਥੱਲੇ ਸਤਿਗੁਰਾਂ ਨੇ ਆਸਣ ਲਾਇਆ, ਆ ਕੇ ਸਹਿਜ ਸੁਭਾਇਕ ਉਸ ਦਰਖਤ ਦੇ ਥੱਲੇ ਬੈਠੇ ਹਨ।
ਬਾਰ ਕੇ ਅਜਾ ਚਰਾਵਤ ਆਵਾ ਜਗਨ ਲੱਗਿਓ ਜੇ ਭਾਗ ਸੁਹਾਵਾ।
ਸਾ ਜੀ ਸਤਿਗੁਰੂ ਜੀ ਬੈਠੇ ਸਨ ਇੱਕ ਦਰਖਤ ਥੱਲੇ, ਉਹ ਜਗ੍ਹਾ ਅੱਜ ਵੀ ਰਮਦਾਸ ਕੇ ਗ੍ਰਾਮ ਦੇ ਨੇੜੇ ਮੌਜੂਦ ਹੈ ਜਿੱਥੇ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਆ ਕੇ ਬੈਠੇ ਸਨ। ਕਹਿੰਦੇ, ਸਤਿਗੁਰੂ ਜੀ ਸਹਿਜ ਸੁਭਾਇਕ ਸੁੱਤੇ ਸਿੱਧੀ ਇੱਥੇ ਬੈਠੇ ਸੀ ਤੇ ਸੁਭਾਵਕ ਮਹਾਰਾਜ ਜੀ ਦੇ ਬੈਠਿਆਂ ਬੈਠਿਆਂ ਕੀ ਵੇਖਦੇ ਨੇ ਵੀ ਇੱਕ ਬਾਲਕ, ਛੋਟੀ ਜਿਹੀ ਉਹਦੀ ਉਮਰ ਹੈ, ਉਹ ਬੱਕਰੀਆਂ ਤੇ ਭੇਡਾਂ ਚਾਰਦਾ ਹੋਇਆ ਉਸ ਪਾਸੇ ਜਿੱਧਰ ਸਤਿਗੁਰੂ ਜੀ ਬੈਠੇ ਸਨ ਉਸੇ ਪਾਸੇ ਉਹ ਬੱਕਰੀਆਂ ਚਾਰਦਾ ਹੋਇਆ ਆ ਪਹੁੰਚਿਆ। ਔਰ ਕਹਿੰਦੇ ਇਹ ਬਾਲਕ ਕੋਈ ਸਧਾਰਨ ਬਾਲਕ ਨਹੀਂ, ਇਹਦੇ ਭਾਗ ਜਾਗਣ ਵਾਲੇ ਨੇ, ਇਸ ਬਾਲਕ ਦੇ ਇਸ ਬੱਚੇ ਦੇ ਭਾਗ ਸਵੱਲੇ ਹੋਣ ਵਾਲੇ ਨੇ, ਜਿਹਦੇ ਪੂਰਵਲੇ ਜਨਮਾਂ ਦੀ ਕਈ ਜਨਮਾਂ ਦੀ ਤਪੱਸਿਆ ਦਾ ਇਹ ਫਲ ਮਿਲਿਆ ਕਿ ਸੁਭਾਵਕ ਹੀ ਬੱਕਰੀਆਂ ਚਾਰਦਾ ਹੋਇਆ ਇਹ ਬਾਲਕ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਜਿਸ ਪਾਸੇ ਬੈਠੇ ਸਨ ਉਸੇ ਪਾਸੇ ਚੱਲ ਕੇ ਆਇਆ ਹੈ।
ਤੇ ਬਿਲੋਕ ਬੋਲੇ ਗਤ ਦਾਈ,
ਮੁਕਤੀ ਦਾਤੇ ਸਤਿਗੁਰਾਂ ਨੇ ਉਸ ਬਾਲਕ ਵੱਲ ਵੇਖਿਆ ਜਿਹਦੇ ਭਾਗ ਜਾਗੇ ਨੇ। ਉਹ ਬਾਲਕ ਕੁਝ ਦੂਰੀ ਤੇ ਬੱਕਰੀਆਂ ਚਰਾ ਰਿਹਾ ਸੀ, ਅਜਾ ਚਰਾ ਰਿਹਾ ਸੀ, ਉਸ ਵੱਲ ਜਗਤ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੇਖਿਆ ਤੇ ਵੇਖ ਕੇ ਬੋਲੇ,
ਆਨੋ ਬਾਲੇ ਬਾਲ ਬੁਲਾਏ।
ਮਹਾਰਾਜ ਜੀ ਦੇ ਨਾਲ ਭਾਈ ਬਾਲਾ ਜੀ ਬੈਠੇ ਸਨ। ਸਤਿਗੁਰੂ ਜੀ ਭਾਈ ਬਾਲੇ ਨੂੰ ਕਹਿਣ ਲੱਗੇ, ਭਾਈ ਬਾਲਾ ਜੀ ਜਾਓ, ਉਹ ਸਾਹਮਣੇ ਜਿਹੜਾ ਬੱਚਾ ਬੱਕਰੀਆਂ ਚਾਰ ਰਿਹਾ, ਏਦਾਂ ਕਰੋ ਵੀ ਉਸ ਬੱਚੇ ਨੂੰ ਉਸ ਬਾਲਕ ਨੂੰ ਸੱਦ ਕੇ ਬੁਲਾ ਕੇ ਸਾਡੇ ਕੋਲ ਲਿਆਓ।
ਮੈਂ ਗਮਨਿਓ ਜੈ ਅਜਾ ਚਰਾਵਤ।
ਭਾਈ ਬਾਲਾ ਜੀ ਕਹਿੰਦੇ ਸਤਿਗੁਰਾਂ ਦਾ ਹੁਕਮ ਸੁਣ ਕੇ, ਮਹਾਰਾਜ ਜੀ ਦੀ ਆਗਿਆ ਸੁਣ ਕੇ, ਮੈਂ ਉਸ ਬੱਚੇ ਨੂੰ ਬੁਲਾਉਣ ਵਾਸਤੇ, ਉਸ ਬਾਲਕ ਨੂੰ ਬੁਲਾਉਣ ਵਾਸਤੇ ਉਹਦੇ ਕੋਲ ਗਿਆ।
ਕਯੋ ਬਾਲ ਤੁਝ ਤਪਾ ਬੁਲਾਵਤ।
ਜਾ ਕੇ ਮੈਂ ਉਸ ਬੱਚੇ ਨੂੰ ਆਖਿਆ, ਹੇ ਬਾਲਕ, ਉਹ ਸਾਹਮਣੇ ਤਪਾ ਜੀ ਬੈਠੇ ਨੇ। ਭਾਈ ਬਾਲਾ ਜੀ ਸਤਿਗੁਰਾਂ ਨੂੰ ਤਪਾ ਜੀ ਕਹਿ ਕੇ ਇਸੇ ਸ਼ਬਦ ਦੇ ਨਾਲ ਹੀ ਬਹੁਤੇ ਲੋਕ ਸਤਿਗੁਰਾਂ ਨੂੰ ਸੰਬੋਧਨ ਕਰਦੇ ਸਨ। ਭਾਈ ਬਾਲਾ ਜੀ ਉਸ ਬਾਲਕ ਨੂੰ ਜਾ ਕੇ ਕਹਿਣ ਲੱਗੇ, ਹੇ ਬਾਲਕ, ਉਹ ਸਾਹਮਣੇ ਮੇਰੇ ਤਪਾ ਜੀ ਗੁਰਦੇਵ ਜੀ ਬੈਠੇ ਨੇ ਔਰ ਉਹਨਾਂ ਨੇ ਤੁਹਾਨੂੰ ਆਪਣੇ ਕੋਲ ਬੁਲਾਇਆ, ਆਪਣੇ ਕੋਲ ਸੱਦਿਆ ਹੈ।
ਕਿਛਕ ਕਹਿਤ ਸੁਣੀਏ ਡਿੱਗ ਆਏ।
ਉਹ ਤੁਹਾਨੂੰ ਕੁਝ ਕਹਿਣਾ ਚਾਹੁੰਦੇ ਨੇ, ਇਸ ਕਰਕੇ ਤੁਸੀਂ ਉਹਨਾਂ ਦੇ ਕੋਲ ਚੱਲ ਕੇ ਉਹਨਾਂ ਦੇ ਬਚਨ ਸੁਣੋ। ਪਤਾ ਨੀ ਉਹਨਾਂ ਨੇ ਤੁਹਾਨੂੰ ਕੀ ਬਚਨ ਕਰਨਾ ਹੈ, ਤੁਹਾਡੇ ਨਾਲ ਕੀ ਗੱਲਾਂ ਕਰਨੀਆਂ ਨੇ, ਉਹ ਤੁਹਾਨੂੰ ਆਪਣੇ ਕੋਲ ਬੁਲਾ ਰਹੇ ਨੇ ਤੇ ਤੁਸੀਂ ਉਹਨਾਂ ਦੇ ਕੋਲ ਚੱਲ ਕੇ ਉਹਨਾਂ ਦੇ ਬਚਨ ਸੁਣੋ।
ਬੌਰੋ ਅਜਾ ਚਰਾਓ ਜਾਏ।
ਮੁੜ ਕੇ ਫੇਰ ਤੁਸੀਂ ਇੱਥੇ ਆ ਜਾ ਜੇ ਆਪਣੀਆਂ ਇਹ ਬੱਕਰੀਆਂ ਚਰਾਉਣ ਲੱਗ ਪਿਆ ਜੇ, ਜੋ ਕੰਮ ਤੁਸੀਂ ਕਿਰਤ ਕਰ ਰਹੇ ਹੋ ਇਹ ਦੁਬਾਰਾ ਆ ਕੇ ਕਰ ਲਿਓ ਜੇ, ਕਿਤੇ ਨੀ ਦੌੜਦੀਆਂ। ਤੇ ਤੁਸੀਂ ਇੰਨੇ ਨੂੰ ਜਾ ਕੇ ਉਹ ਜਿਹੜੇ ਸਾਹਮਣੇ ਤਪਾ ਜੀ ਬੈਠੇ ਨੇ ਉਹਨਾਂ ਕੋਲ ਚੱਲ ਕੇ ਬਚਨ ਸੁਣੋ।
ਸੁਣ ਬਾਲਕ ਆਵਾ ਸੰਗ ਮੇਰੇ, ਹਰਖਿਓ ਪ੍ਰਭ ਕੋ ਦਰਸ਼ਨ ਹੀਰੇ।
ਭਾਈ ਬਾਲਾ ਜੀ ਦੇ ਬਚਨ ਸੁਣ ਕੇ ਉਹ ਜਿਹੜਾ ਬਾਲਕ ਸੀ, ਭਾਈ ਬਾਲਾ ਜੀ ਕਹਿੰਦੇ ਮੇਰੇ ਨਾਲ ਚੱਲ ਕੇ ਵਾਪਸ ਆਇਆ। ਕਹਿੰਦਾ ਜੀ ਚਲੋ ਮੈਂ ਚੱਲ ਕੇ ਤਪਾ ਜੀ ਨੂੰ ਮਿਲ ਲੈਂਦਾ, ਮੈਂ ਸੁਣ ਲੈਂਦਾ ਵੀ ਉਹ ਮੈਨੂੰ ਕੀ ਬਚਨ ਕਹਿੰਦੇ ਨੇ। ਭਾਈ ਬਾਲਾ ਜੀ ਕਹਿੰਦੇ ਉਹ ਬਾਲਕ ਮੇਰੇ ਨਾਲ ਚੱਲ ਕੇ ਆਇਆ ਔਰ ਆ ਕੇ ਉਹਨੇ ਜਗਤ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ। ਸਤਿਗੁਰੂ ਜੀ ਦੇ ਦਰਸ਼ਨ ਕਰਕੇ ਉਸ ਬਾਲਕ ਦੇ ਮਨ ਚ ਬੜੀ ਖੁਸ਼ੀ ਹੋਈ। ਉਹ ਬਾਲਕ ਦਾ ਹਿਰਦਾ ਬੜਾ ਖੇੜੇ ਵਿਚ ਆਇਆ ਔਰ ਖੁਦ ਗੁਰੂ ਨਾਨਕ ਸਾਹਿਬ ਜੀ ਵੀ ਬੜੇ ਖੁਸ਼ ਹੋਏ ਉਸ ਬਾਲਕ ਨੂੰ ਮਿਲ ਕੇ।
ਚਰਨ ਕਮਲ ਪਰ ਬੰਧਨ ਧਾਰੇ।
ਬੱਚੇ ਨੇ ਬਾਲਕ ਨੇ ਬੜੇ ਪਿਆਰ ਨਾਲ ਸਤਿਗੁਰੂ ਜੀ ਦੇ ਪਵਿੱਤਰ ਪਾਵਨ ਚਰਨਾਂ ਕਮਲਾਂ ਤੇ ਨਤਮਸਤਕ ਹੋਣਾ ਕੀਤਾ। ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨਾਂ ਕਮਲਾਂ ਤੇ ਇਸ ਬਾਲਕ ਨੇ ਵੰਦਨਾ ਕੀਤੀ ਹੈ, ਮਹਾਰਾਜ ਜੀ ਨੂੰ ਨਮਸਕਾਰ ਕੀਤੀ ਹੈ।
ਬੌਰੋ ਠਾਂਡੋ ਰਿਓ ਅਗਾਰੇ।
ਔਰ ਨਮਸਕਾਰ ਕਰਕੇ ਸਤਿਗੁਰਾਂ ਦੇ ਅੱਗੇ ਹੱਥ ਜੋੜ ਕੇ ਖਲੋ ਗਿਆ। ਮਹਾਰਾਜ ਜੀ ਨੂੰ ਨਮਸਕਾਰ ਕਰਕੇ ਫਿਰ ਸਤਿਗੁਰਾਂ ਦੇ ਸਾਹਮਣੇ ਬਾਲਕ ਹੱਥ ਜੋੜ ਕੇ ਖਲੋਤਾ ਰਿਹਾ।
ਕਿਰਪਾ ਦ੍ਰਿਸ਼ਟ ਅਬ ਲੋਕ ਗੁਸਾਏ, ਸ੍ਰੀ ਮੁਖ ਕੋਮਲ ਗਿਰਾ ਅਲਾਏ।
ਕਿਰਪਾ ਦ੍ਰਿਸ਼ਟੀ ਨਾਲ ਸਤਿਗੁਰਾਂ ਨੇ ਇਸ ਬੱਚੇ ਵੱਲ ਬਾਲਕ ਵੱਲ ਵੇਖਿਆ, ਮੇਰੇ ਸਾਹਿਬਾਂ ਦੀ ਪਾਵਨ ਦ੍ਰਿਸ਼ਟੀ ਚ ਕਿਰਪਾ ਵਰਤ ਰਹੀ ਹੈ ਤੇ ਆਪਣੀ ਕਿਰਪਾ ਭਰੀ ਨਿਗਾਹ ਨਾਲ, ਕਿਰਪਾ ਭਰੀ ਨਜ਼ਰ ਨਾਲ ਇਸ ਬਾਲਕ ਵੱਲ ਵੇਖਿਆ ਤੇ ਵੇਖ ਕੇ ਮੇਰੇ ਸਤਿਗੁਰਾਂ ਜੀ ਨੇ ਆਪਣੇ ਮੁਖਾਰ ਬਿੰਦ ਚੋਂ ਬੜੇ ਕੋਮਲ ਤੇ ਮਿੱਠੇ ਜੇ ਬੋਲ ਬੋਲੇ। ਇਸ ਬਾਲਕ ਨੂੰ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਪੁੱਛਣ ਲੱਗੇ, ਕਹਿਣ ਲੱਗੇ,
ਕਹੋ ਬਾਲਕ ਕੋ ਹੈ ਤਵ ਨਾਮੋ।
ਮਹਾਰਾਜ ਜੀ ਕਹਿਣ ਲੱਗੇ, ਹੇ ਬਾਲਕ ਦੱਸੋ ਤੁਹਾਡਾ ਨਾਮ ਕੀ ਹੈ। ਬੜੀ ਕਿਰਪਾ ਦ੍ਰਿਸ਼ਟੀ ਸਤਿਗੁਰਾਂ ਨੇ ਕੀਤੀ ਇਸ ਬਾਲਕ ਤੇ, ਬੜੀ ਬਖਸ਼ਿਸ਼ ਕਰ ਰਹੇ ਨੇ ਤੇ ਬਖਸ਼ਿਸ਼ ਕਰਦਿਆਂ ਇਸ ਬਾਲਕ ਨੂੰ ਪੁੱਛਦੇ ਨੇ, ਹੇ ਬਾਲਕ दस तेरा की नाम है,
कौन ग्राम मैं तेरो धामो,
और तेरा नगर केड़ा है, किस ग्राम दा तू रहन वाला है, किस ग्राम दा तू वसनीक है,
के को ताप चो देओ बताए,
और तू केदा पुत्र है, तेरा पिता कौन है, तेरे पिता दा की नाम है,
अजा चराए के अपन पराए,
और आ जड़ियां तू अजा बकरियां चरा रहा है इत्थे, ए तेरिया ने जा किसे होर दिया ने। महाराज सच्चे पातशाह उस बालक नू पुछ दे, तेरा नां की है, तेरा ग्राम केड़ा है, तेरे पिता दा की नां है, और ये जड़िया बकरियां तुसी इत्थे चरा रहे हो, ये तुहाडियां ने जां किसे दूसरियां दियां चार रहे हो।
सुन कै सिसने बचनी उचारे, कर है निकट जो ग्राम तुम्हारे।
सुन के ए बालक बोलिया, जो साधारण बालक नहीं, जपी तपी बालक है, सतगुरु गरीब नवाज पातशाह जी नू कहन लगा, महाराज आ जड़ा सामने तुहानू नगर नजर आ रहा है, यही मेरा नगर है रमदास, इस नगर का मैं बछिंदा हां, इस नगर का मैं रहन वाला, जड़ा आप जी दे सामने आप जी दे नेड़े नजर आ रहा है।
बूढ़ा अख है मेरो जानो,
और महाराज मेरा नाम है बूढ़ा। खालसा जी ये बालक कौन है? धन धन ब्रह्म ज्ञानी बाबा बुढ़ा साहब जी, जिन्हां दा नां लिया रसना पवित्र हो जांदी। ए बालक बोलिया, सतगुरु जी ने जदों पुछिया नां की है, ग्राम की है, दस्या महाराज आ जिहड़ा सामने नगर है, यह मेरा नगर है, और मेरा नाम बूढ़ा है, बूढ़ा मेरा नाम मेरे घरदिया ने रखिया है।
भरन जटेरा रिदे पछानो,
और मैं सुगे रंधावे दे घर जन्मिया, मेरे पिता दा नाम भाई सुगा जी है, और रंधावा मेरा गोत्र है, उन्हां रंधावियां दे घर मेरा जन्म होया, जटेटा मेरा वर्ण है।
मात पिता की आयस पाए, अजा चिरावत अपन पराए।
अपने माता पिता दी आग्या प्राप्त करके मैनू अपने मां बाप दा हुक्म है, और उन्हां दा हुक्म मान के मैं ये बकरियां चारन वास्ते आया। तुसी पुछया भी ये बकरियां मेरियां ने जां पराईयां ने, महाराज ये विचों कुछ साडियां ने ते कुछ नाल दे गुआंढियां दियां हन, ते मैं अपनियां बगानियां सारियां ये बकरियां इत्थे चार रहा चरवा रहा हां।
गुरु पनियो करिए निज कारे, जाए लियो निज अजा संभारे।
सुन के सतगुरु जी कहंदे, अच्छा बालक हुण तुसी जाओ, बस इन्ना ही पुछना सी वी तुसी जाओ, और जाके तुसी अपनियां बकरियां नू संभालो, किते इधर उधर ना चलिया जान, उना नू जाके संभालो, उना नू जाके चराओ।
सिसके संसा भामन माई,
अगो बच्चा भाव भाई बूढ़ा जी ओ बोले, जो सतगुरां ने कहना भी बस दा जाओ, इन्ना ही पुछना सी, ते अगो भाई बूढ़ा जी बोले, कहन लगे महाराज ए सुन के ता मेरे मन दे विच भारी संसा आया है।
प्रथम बुलायो अपने पाहे,
महाराज जी मेरे मन च इस गल दा संसा आ रहा है कि पहला ता आप जी ने मैनू अपने कोल सद्या, पहला ता आप जी ने मैनू अपने कोल बुलाया है।
बहुर न कारज कछु बतायो, जाओ अबे मुक बाक फुरमायो।
फिर बुला के अपने कोल मैनू कोई काम नहीं दसिया भी ए काम करना जा ए सेवा करनी है, कि महाराज अपने कोल सद के मैनू कोई काम नहीं दसिया, सगो मेरा नाम पता पुछ के मैनू कह दियो बस जाओ। महाराज जी मैनू समझ नहीं आई, फिर बुलाया क्यों सी जे कोई काम नहीं सी। भाई बूढ़ा जी सतगुरां नू पुछदे, महाराज जे तुहानू कोई काम ही नहीं सी मेरे नाल, कोई कारज ही तुसी कुछ नहीं दसिया, ते हुण मैनू कहंदे हो जाओ, ए बचन आप जी भला क्यों कह रहे हो।
जो रावर को काज न कोए, क्यों हकारियो आए तुए।
महाराज जे तुहानू मेरे नाल कोई काम ही नहीं सी, जे तुसी मेरे लायक कोई सेवा लाउणी नहीं सी, ते आप जी ने मैनू सद्या क्यों, ए गल दी मैनू समझ नहीं आई भी आप जी ने बुलाया क्यों, आप जी ने मैनू अपने कोल क्यों बुलाया है।
श्री गुरु कयो जो निकट हकारा, कौन दोषी ते बिखे न्यारा।
सतगुरु सच्चे पातशाह जी बोले, कहन लगे हे बालक एदा दस भी जे तेनू असी अपने कोल बुला लिया, ते एदे च असी अपराध की कर दिता जे बुला लिया। ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਬੂੜੇ ਨੂੰ ਕਹਿੰਦੇ ਕਿ ਜੇ ਤੈਨੂੰ ਅਸੀਂ ਆਪਣੇ ਕੋਲ ਸੱਦ ਲਿਆ ਬੁਲਾ ਲਿਆ ਤੇ ਇਹਦੇ ਵਿੱਚ ਭਲਾ ਕਿਹੜਾ ਅਪਰਾਧ ਤੂੰ ਵੇਖ ਲਿਆ, ਇਹਦੇ ਚ ਅਸੀਂ ਕਿਹੜਾ ਦੋਸ਼ ਕੀਤਾ ਹੈ?
ਮਿਲਨੇ ਬੋਲਣ ਆਪਣ ਪਰਾਈ ਬੁੱਧ ਸੁਦ ਸਗਰੀ ਪਰੇ ਲਖਾਏ।
ਬਸ ਤੁਹਾਨੂੰ ਮਿਲਣ ਵਾਸਤੇ ਸੱਦਿਆ ਸੀ, ਵੀ ਆਪਣੇ ਕੋਲ ਵੀ ਤੁਹਾਨੂੰ ਮਿਲਣਾ ਚਾਹੁੰਦੇ ਸੀ, ਕਿਉਂਕਿ ਮਿਲ ਕੇ ਹੀ ਪਤਾ ਲੱਗਦਾ ਆਪਣੇ ਬਗਾਨੇ ਦਾ ਵੀ ਆਪਣਾ ਕੌਣ ਹੈ ਤੇ ਪਰਾਇਆ ਕੌਣ ਹੈ, ਉਹ ਮਿਲ ਕੇ ਹੀ ਪਤਾ ਲੱਗਦਾ ਨਾ। ਜੇ ਮਿਲੀਏ ਹੀ ਨਾ ਆਪਸ ਵਿੱਚ ਤੇ ਕਿਵੇਂ ਪਤਾ ਲੱਗੇ ਵੀ ਆਪਣਾ ਕੌਣ ਬਗਾਨਾ ਕੌਣ। ਆਪਣੇ ਬੁੱਧ ਸੁਧ ਸਗਰੀ ਪਰੈ ਲਖਾਈ, ਬੁੱਧੀ ਦਾ ਵੀ ਤਾਂ ਪਤਾ ਲੱਗਦਾ ਕਿਸੇ ਦੀ ਦਾ ਜੇ ਉਹਦੇ ਨਾਲ ਮਿਲਾਂਗੇ। ਜੇ ਕਿਸੇ ਨੂੰ ਮਿਲੇ ਹੀ ਨਹੀਂ ਤੇ ਮਿਲੇ ਬਿਨਾਂ ਆਪਾਂ ਕਿਵੇਂ ਕਹਿ ਸਕਦੇ ਹਾਂ ਵੀ ਫਲਾਣੇ ਦਾ ਸੁਭਾਅ ਕਿਹੋ ਜਿਹਾ। ਮਿਲਾਂਗੇ ਤਾਂ ਪਤਾ ਲੱਗੇਗਾ ਨਾ, ਮਿਲ ਕੇ ਹੀ ਪਤਾ ਲੱਗਦਾ ਵੀ ਬੁੱਧ ਸੁਧ ਕਿਹੋ ਜੀ ਹੈ।
ਬੂੜਾ ਸੁਨਗਾ ਬੰਧਨ ਕਰਕੇ
ਕਹਿਣ ਲੱਗਾ ਮਹਾਰਾਜ ਸਤ ਬਚਨ, ਸਤਿਗੁਰਾਂ ਨੂੰ ਨਮਸਕਾਰ ਕਰਕੇ ਭਾਈ ਸਾਹਿਬ ਭਾਈ ਬੂੜਾ ਜੀ ਇਥੋਂ ਵਾਪਸ ਚਲੇ ਗਏ।
ਵਧਿਓ ਪ੍ਰੇਮ ਉਰ ਰਿਓ ਵਿਚਰ ਕੇ,
ਬਸ ਸਤਿਗੁਰਾਂ ਨੇ ਬੁਲਾਇਆ ਸੀ ਭਾਈ ਬੂੜੇ ਨੂੰ ਜਾਗ ਲਾਣ ਵਾਸਤੇ। ਉਹ ਜਾਗ ਲੱਗ ਗਈ, ਬਸ ਅੰਦਰ ਪ੍ਰੀਤ ਦੀਵਾ ਬਣਿਆ ਹੋਇਆ, ਬਸ ਅਗਨੀ ਲੱਗਣੀ ਸੀ ਉਹ ਲੱਗ ਗਈ। ਤੇਲ ਵੀ ਹੈ ਦੀਵੇ ਵਿੱਚ, ਬੱਤੀ ਵੀ ਹੈ, ਬਸ ਅਗਨੀ ਲੱਗਣੀ ਸੀ ਉਹ ਲੱਗ ਗਈ। ਜਾਗ ਲੱਗ ਗਈ ਭਾਈ ਬੂੜੇ ਦੇ ਅੰਦਰ, ਮਨ ਚ ਪ੍ਰੇਮ ਵੱਧ ਗਿਆ ਸਤਿਗੁਰਾਂ ਪ੍ਰਤੀ।
ਸੰਧਿਆ ਲੋ ਨਿਜ ਅਜਾ ਚਿਰਾਈ,
ਸ਼ਾਮ ਤੱਕ ਭਾਈ ਬੂੜਾ ਜੀ ਆਪਣੀਆਂ ਬੱਕਰੀਆਂ ਚਾਰਦੇ ਰਹੇ।
ਜਾਏ ਸਦਨ ਪੁਨ ਰਹਿਣ ਬਿਤਾਏ,
ਸ਼ਾਮ ਨੂੰ ਆਪਣੇ ਘਰ ਗਏ ਤੇ ਘਰ ਜਾ ਕੇ ਰਾਤ ਬਤੀਤ ਕੀਤੀ।
ਸ਼੍ਰੀ ਅੰਗਦ ਸੁਣੀਏ ਕਹਿ ਬਾਲਾ, ਮੈਂ ਤਬ ਬੂਜਨ ਕਰੇ ਕਿਰਪਾਲਾ।
ਭਾਈ ਸਾਹਿਬ ਭਾਈ ਬਾਲਾ ਜੀ ਕਹਿੰਦੇ ਵੀ ਜਦੋਂ ਉਹ ਬਾਲਕ ਚਲਾ ਗਿਆ ਨਾ ਭਾਈ ਬੂੜਾ, ਤੇ ਭਾਈ ਬਾਲਾ ਜੀ ਕਹਿੰਦੇ ਮੈਂ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਉਸ ਵੇਲੇ। ਫਿਰ ਇਹ ਕਥਾ ਗੁਰੂ ਅੰਗਦ ਸਾਹਿਬ ਨੂੰ ਸੁਣਾ ਰਹੇ ਭਾਈ ਬਾਲਾ ਜੀ, ਹੱਡ ਬੀਤੀ ਕਿ ਉਸ ਵਕਤ ਫਿਰ ਮੈਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਹੱਥ ਜੋੜ ਕੇ ਪੁੱਛਿਆ, ਬੇਨਤੀ ਕਰਕੇ। ਭਾਈ ਬਾਲਾ ਜੀ ਕਹਿੰਦੇ ਮੈਂ ਕਹਿਣ ਲੱਗਾ,
ਇਹ ਬਾਲਕ ਜੋ ਨਿਕਟ ਬੁਲਾਵਾ ਤੀਸੋਂ ਬਚਨ ਬਿਲਾਸ ਅਲਾਵਾ।
ਜਦੋਂ ਬਾਲਕ ਚਲਾ ਗਿਆ ਤੇ ਮੈਂ ਸਤਿਗੁਰੂ ਜੀ ਨੂੰ ਪੁੱਛਿਆ ਕਿ ਹੇ ਗਰੀਬ ਨਵਾਜ ਸਾਹਿਬ ਜੀ, ਆ ਜਿਹੜਾ ਬੱਚਾ ਤੁਸੀਂ ਆਪਣੇ ਕੋਲ ਸੱਦਿਆ ਸੀ ਬੁਲਾਇਆ ਸੀ, ਜਿਹਦੇ ਨਾਲ ਆਪ ਜੀ ਨੇ ਬਚਨ ਬਿਲਾਸ ਕੀਤੇ ਨੇ, ਬੜੀਆਂ ਮਿੱਠੀਆਂ ਬਾਤਾਂ ਕੀਤੀਆਂ ਨੇ,
ਕੌਣ ਹੈ ਕਿਉਂ ਨਿਕਟ ਹਕਾਰਾ,
ਭਲਾ ਇਹ ਬਾਲਕ ਕੌਣ ਸੀ, ਇਹਨੂੰ ਕਿਉਂ ਤੁਸੀਂ ਆਪਣੇ ਕੋਲ ਸੱਦਿਆ ਸੀ? ਇਹ ਗੱਲ ਤਾਂ ਮੈਨੂੰ ਵੀ ਸਮਝ ਨਹੀਂ ਆਈ ਮਹਾਰਾਜ, ਇਹ ਬਾਲਕ ਕੌਣ ਸੀ ਔਰ ਇਹਨੂੰ ਆਪ ਜੀ ਨੇ ਆਪਣੇ ਕੋਲ ਕਿਉਂ ਬੁਲਾਇਆ ਸੀ, ਕਿਉਂ ਸੱਦਿਆ ਸੀ?
ਮੁਝੇ ਬਿਰਤੰਤ ਸੁਣਾਓ ਸਾਰਾ,
ਆਪ ਜੀ ਕਿਰਪਾ ਕਰਕੇ ਸਾਰਾ ਬਿਰਤੰਤ ਇਸ ਬੱਚੇ ਦਾ ਮੈਨੂੰ ਸੁਣਾਓ, ਮੈਨੂੰ ਦੱਸਣਾ ਕਰੋ।
ਬਣਿਓ ਬਣਿਓ ਪ੍ਰਭੂ ਇਹ ਹੈ ਮਤਮੰਤਾ।
ਅਗੋਂ ਸੁਣ ਕੇ ਭਾਈ ਬਾਲੇ ਦੀ ਬੇਨਤੀ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਬੋਲੇ, ਕਹਿਣ ਲੱਗੇ ਭਾਈ ਬਾਲਾ ਜੀ, ਇਹ ਬਾਲਕ ਕੋਈ ਸਧਾਰਨ ਬਾਲਕ ਨਹੀਂ, ਇਹ ਬੜਾ ਸਿਆਣਾ ਬੱਚਾ ਹੋਵੇਗਾ, ਇਹ ਬੜਾ ਮਤਵੰਤਾ। ਮਤਵੰਤਾ ਕਹਿੰਦੇ ਸ੍ਰੇਸ਼ਟ ਮਤ ਵਾਲੇ ਨੂੰ, ਇਹ ਤਾਂ ਬੜਾ ਸਿਆਣਾ ਹੈ, ਇਹ ਬੜਾ ਮਤਵੰਤਾ ਬੁੱਧੀਮਾਨ ਹੈ।
ਕਿਤਕ ਦਿਵਸ ਮੈਂ ਪੂਰਨ ਸੰਤਾ,
ਕੁਝ ਦਿਨਾਂ ਤੱਕ ਇਹਨੇ ਇੱਕ ਪੂਰਨ ਸੰਤ ਬਣ ਜਾਣਾ ਹੈ। ਇਹ ਬਾਲਕ ਕੋਈ ਸਧਾਰਨ ਬਾਲਕ ਨਹੀਂ ਭਾਈ ਬਾਲਾ ਜੀ, ਬਸ ਕੁਝ ਦਿਨਾਂ ਦਾ ਉਹਲਾ ਹੈ, ਕੁਝ ਦਿਨਾਂ ਤੱਕ ਇਸ ਬਾਲਕ ਨੇ ਪੂਰਨ ਬ੍ਰਹਮ ਗਿਆਨੀ ਪੂਰਨ ਸੰਤ ਬਣ ਜਾਣਾ ਹੈ।
ਵੈ ਸਿੱਖੀ ਕੋ ਸਦਨ ਵਿਸਾਲਾ,
ਇਹ ਸਾਡੇ ਘਰ ਦੀ ਸਿੱਖੀ ਦਾ ਘਰ ਹੋਵੇਗਾ, ਇਹ ਗੁਰਸਿੱਖੀ ਦਾ ਸਦਨ ਹੋਵੇਗਾ, ਇਹ ਗੁਰਸਿੱਖੀ ਦਾ ਵਿਸ਼ਾਲ ਘਰ ਹੋਵੇਗਾ।
ਛੁਐ ਨਾ ਸਕੈ ਮਨ ਵਿਸ਼ੈ ਜੰਜਾਲਾ,
ਇਸ ਦੇ ਮਨ ਨੂੰ ਵਿਸ਼ੇ ਵਿਕਾਰਾਂ ਦਾ ਸਪਰਸ਼ ਤੱਕ ਵੀ ਨਹੀਂ ਹੋਵੇਗਾ, ਛੂ ਤੱਕ ਨਹੀਂ ਸਕਣਗੇ ਵਿਸ਼ੇ ਵਿਕਾਰ ਇਸ ਦੇ ਮਨ ਨੂੰ, ਇਹੋ ਜਿਹਾ ਨਿਰਮਲ ਤੇ ਅੰਤਸ਼ਕਰਣ ਦਾ ਮਨ ਹੋਵੇਗਾ।
ਜੀਵਨ ਮੁਕਤ ਅਵਸਥਾ ਪਾਵੇ, ਆਪਣੇ ਬਚ ਸੋ ਅਵਰਤ ਰਾਵੇ,
ਔਰ ਜੀਵਨ ਮੁਕਤ ਅਵਸਥਾ ਨੂੰ ਪ੍ਰਾਪਤ ਕਰੇਗਾ। ਔਰ ਭਾਈ ਬਾਲਾ ਜੀ, ਇਹ ਆਪ ਤਾਂ ਤਰੇਗਾ, ਆਪਣੇ ਬਚਨਾਂ ਨਾਲ ਹੋਰਾਂ ਨੂੰ ਵੀ ਤਾਰੇਗਾ। ਆਪਣੇ ਬਚ ਸੋ ਅਵਰ ਤਰਾਵ ਹੈ, ਆਪਣੇ ਬਚਨਾਂ ਨਾਲ ਹੋਰ ਵੀ ਕਈਆਂ ਦੇ ਉਧਾਰ ਕਰਨਗੇ, ਹੋਰ ਵੀ ਕਈਆਂ ਨੂੰ ਇਹ ਤਾਰੇਗਾ।
ਮੈਂ ਬੋਲਿਓ ਜੇ ਹੈ ਹੈ ਐਸੇ ਕਿਉਂ ਸਸ਼ੰਕ ਉੱਚ ਕਾਰਜ ਕੈਸੇ।
ਭਾਈ ਬਾਲਾ ਜੀ ਕਹਿਣ ਲੱਗੇ ਮਹਾਰਾਜ ਜੀ ਵੀ ਜੇ ਬਾਲਕ ਇਹੋ ਜਿਹਾ ਪੂਰਨ ਸੰਤ ਹੋਣ ਵਾਲਾ ਹੈ ਤੇ ਫਿਰ ਇਹਨੇ ਸ਼ੰਕਾ ਕਰਕੇ ਤੁਹਾਨੂੰ ਏਦਾਂ ਕਿਉਂ ਪੁੱਛਿਆ ਵੀ ਕੀ ਕੰਮ ਮੈਨੂੰ ਕਿਉਂ ਬੁਲਾਇਆ ਸੀ। ਭਾਈ ਬੂੜੇ ਨੇ ਪੁੱਛਿਆ ਨਾ ਸਤਿਗੁਰਾਂ ਨੂੰ ਤੇ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਜੀ ਜੇ ਇਹ ਬਾਲਕ ਇਤਨਾ ਹੀ ਪੂਰਨ ਸੰਤ ਹੋਵੇਗਾ ਇਤਨਾ ਬ੍ਰਹਮ ਗਿਆਨੀ ਹੋਵੇਗਾ ਤੇ ਫਿਰ ਮਹਾਰਾਜ ਜੀ ਇਹ ਬਾਲਕ ਨੇ ਆਪ ਜੀ ਨੂੰ ਸ਼ੰਕੇ ਸਹਿਤ ਹੋ ਕੇ ਏਦਾਂ ਕਿਉਂ ਪੁੱਛਿਆ ਕਿ ਮਹਾਰਾਜ ਮੈਨੂੰ ਫਿਰ ਕੰਮ ਨਹੀਂ ਸੀ ਤੇ ਬੁਲਾਇਆ ਕਿਉਂ, ਏਦਾਂ ਇਹਨੇ ਆਪ ਜੀ ਨੂੰ ਇਹ ਸਵਾਲ ਕਿਉਂ ਕੀਤਾ ਹੈ।
ਸੁਣ ਪੁੱਖ ਪੁਨ ਪਾਖਿਓ ਦਇਆ ਅਵਾਸਾ ਅਬ ਲੋ ਭਇਓ ਨਰਦੈ ਪ੍ਰਕਾਸ਼ਾ।
ਭਾਈ ਬਾਲੇ ਦਾ ਇਹ ਬਚਨ ਸੁਣ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਭਾਈ ਬਾਲਾ ਜੀ ਸੁਣੋ, ਹਾਲੇ ਤੱਕ ਇਸ ਬਾਲਕ ਦੇ ਅੰਦਰ ਪ੍ਰਕਾਸ਼ ਨਹੀਂ ਹੋਇਆ, ਹਾਲੇ ਗਿਆਨ ਦਾ ਪ੍ਰਕਾਸ਼ ਹੋਇਆ ਨੀ ਨਾ ਤਾਂ ਇਹ ਸਵਾਲ ਕੀਤਾ ਇਹਨੇ। ਹਾਲੇ ਤੱਕ ਇਸ ਬਾਲਕ ਦੇ ਅੰਦਰ ਅਬ ਲੋ ਭਇਓ ਨਰਦੈ ਪ੍ਰਕਾਸ਼ਾ, ਹਾਲੇ ਤੱਕ ਇਹਨਾਂ ਦੇ ਹਿਰਦੇ ਵਿੱਚ ਪ੍ਰਕਾਸ਼ ਨਹੀਂ ਹੋਇਆ, ਗਿਆਨ ਨਹੀਂ ਜਾਗਿਆ।
ਬਿਗਸੇ ਕਮਲ ਤਬੈ ਲਿਓ ਪੇਖੀ,
ਜਦੋਂ ਇਹਨਾਂ ਦੇ ਅੰਦਰ ਦਾ ਹਿਰਦੇ ਕਮਲ ਖਿੜੇਗਾ ਉਦੋਂ ਵੇਖ ਲਿਆ ਜੇ ਵੀ ਇਹਦਾ ਗਿਆਨ ਕਿਹੋ ਜਿਹਾ।
ਦਿਵ ਦ੍ਰਿਸ਼ਟ ਜੇ ਹੋਏ ਵਿਸ਼ੇਖੇ,
ਔਰ ਇਸ ਦੀ ਦਿਵ ਦ੍ਰਿਸ਼ਟੀ ਹੋਵੇਗੀ, ਇਹਦੀ ਦਿਵ ਦ੍ਰਿਸ਼ਟੀ ਫਿਰ ਤੁਸੀਂ ਵੇਖਿਆ ਜੇ ਜਦੋਂ ਇਹਦੇ ਹਿਰਦੇ ਦਾ ਕਮਲ ਫੁੱਲ ਖਿੜੇਗਾ।
ਕਬਲੋ ਇਸ ਮੈਂ ਹੋਏ ਪ੍ਰਕਾਸ਼ਾ, ਮੋਹੇ ਬਤਾਵੋ ਦਿਓ ਸੁਖ ਰਾਸਾ।
ਸਤਿਗੁਰਾਂ ਨੇ ਬਚਨ ਕਹੇ ਸੁਣ ਕੇ ਭਾਈ ਬਾਲਾ ਜੀ ਕਹਿੰਦੇ ਸਤਿਗੁਰੂ ਜੀ ਕਿਰਪਾ ਕਰਕੇ ਦੱਸੋ ਵੀ ਇਹਦੇ ਅੰਦਰ ਪ੍ਰਕਾਸ਼ ਕਦੋਂ ਤੱਕ ਹੋਵੇਗਾ। ਮਹਾਰਾਜ ਆਪ ਜੀ ਕਹਿੰਦੇ ਵੀ ਇਹਦੇ ਅੰਦਰ ਪ੍ਰਕਾਸ਼ ਹੋਣਾ, ਆਪ ਦਇਆ ਕਰਕੇ ਦੱਸੋ ਵੀ ਕਦੋਂ ਤੱਕ ਇਹਦੇ ਅੰਦਰ ਪ੍ਰਕਾਸ਼ ਹੋਵੇਗਾ।
ਗੁਰ ਕੈ ਇਤੀ ਉਤੀ ਅਬ ਦੇਰਾ, ਬੋਲਨ ਮਿਲਨ ਦਰਸ ਕੋ ਹੇਰਾ।
ਕਹਿਣ ਲੱਗੇ ਭਾਈ ਬਾਲਾ ਜੀ ਬਸ ਇੰਨੀ ਕ ਦੇਰੀ ਸੀ ਸਾਡੇ ਨਾਲ ਮਿਲਣ ਦੀ, ਸਾਡੇ ਨਾਲ ਬੋਲਣ ਦੀ ਇੰਨੀ ਕ ਦੇਰ ਸੀ, ਹੁਣ ਉਹ ਦੇਰ ਮਿਟ ਗਈ ਹੈ। ਜਦੋਂ ਤੱਕ ਸਾਡੇ ਨਾਲ ਮਿਲਦੇ ਨਹੀਂ, ਸਾਡੇ ਨਾਲ ਬੋਲਦੇ ਨਹੀਂ ਸੀ ਉਦੋਂ ਤੱਕ ਦੀ ਦੇਰ ਸੀ, ਹੁਣ ਦੇਰੀ ਨਹੀਂ ਰਹੀ।
ਪਲਕ ਬਿਲੋ ਕੋ ਕਸ ਵੈ ਠਾਠਾ,
ਵੇਖਿਆ ਜੇ ਜਦੋਂ ਇਹ ਬਾਲਕ ਕੱਲ ਆਵੇਗਾ ਨਾ, ਕੱਲ ਨੂੰ ਭਾਈ ਬਾਲਾ ਜੀ ਇਸ ਬਾਲਕ ਦਾ ਠਾਟ ਵੇਖਿਆ ਜੇ, ਕੱਲ ਨੂੰ ਇਹਦੀ ਅਵਸਥਾ ਵੇਖਿਆ ਜੇ,
ਖੁਲੇ ਮੋਹ ਕੇ ਬਿਕਟ ਕਪਾਟਾ,
ਇਹਦੇ ਜਿਹੜੇ ਮੋਹ ਦੇ ਬਿਕਟ ਕਪਾਟ ਨੇ ਵਜਰ ਕਪਾਟ ਉਹ ਕੱਲ ਨੂੰ ਖੁੱਲ ਜਾਣੇ ਨੇ। ਬਸ ਇੰਨੀ ਕ ਦੇਰੀ ਸੀ ਜਦੋਂ ਤੱਕ ਸਾਨੂੰ ਮਿਲਦੇ ਨਹੀਂ ਸਨ, ਜਦੋਂ ਤੱਕ ਸਾਨੂੰ ਬੋਲੇ ਨਹੀਂ ਮਿਲੇ ਨਹੀਂ, ਇੰਨਾ ਕ ਦੇਰ ਦਾ ਸਮਾਂ ਸੀ, ਕੱਲ ਨੂੰ ਇਹ ਸਮਾਂ ਹੁਣ ਨਿਪਟ ਚੁੱਕਾ, ਕੱਲ ਨੂੰ ਜਦੋਂ ਇਹ ਆਉਣਗੇ ਇਹਨਾਂ ਦਾ ਠਾਟ ਵੇਖਿਆ ਜੇ, ਇਹਨਾਂ ਦੇ ਵਜਰ ਕਪਾਟ ਖੁੱਲ ਜਾਣਗੇ।
ਬੌਰੋ ਭੋਰ ਜਮੈ ਹੋਏ ਆਏ, ਮੱਖਣ ਬਾਸਨ ਲੀਨੀ ਉਚਾਏ।
ਜੀ ਏਦਾਂ ਦਿਨ ਬੀਤ ਗਿਆ, ਰਾਤ ਇੱਕ ਬੀਤ ਗਈ, ਸਤਿਗੁਰੂ ਜੀ ਉੱਥੇ ਹੀ ਬੈਠੇ ਨੇ, ਅਗਲਾ ਦਿਨ ਚੜਿਆ ਤੇ ਇੱਧਰ ਭਾਈ ਬੂੜਾ ਜੀ ਮਨ ਚ ਜਾਗ ਤਾਂ ਲੱਗ ਗਈ ਕੱਲ ਦੀ ਸਤਿਗੁਰਾਂ ਦੇ ਦਰਸ਼ਨ ਕਰਕੇ, ਅੱਜ ਇੱਛਾ ਹੋਈ ਮੈਂ ਸਤਿਗੁਰਾਂ ਲਈ ਕੋਈ ਭੇਟ ਲੈ ਕੇ ਜਾਵਾਂ। ਕੀ ਕੀਤਾ, ਕਹਿੰਦੇ ਘਰ ਦੇ ਵਿੱਚ ਜਦੋਂ ਦਿਨ ਹੋਇਆ ਨਾ, ਸਵੇਰ ਹੋਈ ਤੇ ਇੱਕ ਮੱਖਣ ਦਾ ਵੱਡਾ ਭਾਂਡਾ ਭਰਿਆ ਹੋਇਆ, ਚਾਟੀ ਭਰੀ ਹੋਈ ਮੱਖਣ ਦੀ, ਉਹ ਚੁੱਕ ਲਈ ਭਾਈ ਬੂੜਾ ਜੀ ਨੇ।
ਮਾਤ ਪਿਤਾ ਤੇ ਕਰਕੇ ਚੋਰੇ, ਸਟਕਿਓ ਕਰਤੇ ਪ੍ਰਭੂ ਜੀ ਸਿਠੋਰੇ।
ਮੱਖਣ ਦੀ ਉਹ ਭਰੀ ਹੋਈ ਮਟਕੀ ਲੈ ਲਈ ਔਰ ਨਾ ਮਾਂ ਨੂੰ ਦੱਸਿਆ ਤੇ ਨਾ ਪਿਤਾ ਨੂੰ ਦੱਸਿਆ, ਵੀ ਜੇ ਉਹਨਾਂ ਨੂੰ ਦੱਸਿਆ ਤੇ ਉਹਨਾਂ ਨੇ ਲਿਜਾ ਕੇ ਲਿਜਾਣ ਨਹੀਂ ਦੇਣੀ, ਤੇ ਕਹਿੰਦੇ ਉਹ ਮੱਖਣ ਦੀ ਭਰੀ ਹੋਈ ਮਟਕੀ ਲੈ ਲਈ ਮਾਤਾ ਪਿਤਾ ਤੋਂ ਚੁਰਾ ਕੇ ਲਈ, ਉਹਨਾਂ ਨੂੰ ਪਤਾ ਨਹੀਂ ਲੱਗਣ ਦਿੱਤਾ ਭਾਈ ਬੂੜੇ ਨੇ, ਔਰ ਜਿੱਧਰ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਬੈਠੇ ਸਨ ਉਸੇ ਪਾਸਿਓ ਮਟਕੀ ਲੈ ਕੇ ਭਾਈ ਬੂੜਾ ਜੀ ਚੱਲ ਕੇ ਆਏ।
ਤੂਰਨ ਬੂੜਾ ਪੁਰ ਕਰ ਤਾਰਾ, ਆਏ ਬਿਲੋ ਕੇ ਮੋਖ ਉਦਾਰਾ।
ਬੜੀ ਛੇਤੀ ਨਾਲ ਆ ਕੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ, ਧੰਨ ਗੁਰੂ ਮੁਕਤੀ ਦਾਤੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕੀਤੇ ਹਨ।
ਮੱਖਣ ਬਾਸਨ ਅਗਰਜ ਕਰਕੇ, ਬੈਠਿਓ ਨਿਕਟ ਬੰਦਨਾ ਕਰਕੇ।
ਔਰ ਮੱਖਣ ਦਾ ਜਿਹੜਾ ਉਹ ਬਰਤਨ ਉਹ ਮਟਕੀ ਭਰੀ ਹੋਈ ਸੀ, ਉਹ ਸਤਿਗੁਰਾਂ ਦੇ ਅੱਗੇ ਰੱਖੇ ਔਰ ਬੜੇ ਅਦਬ ਨਾਲ ਬੜੀ ਭਾਵਨਾ ਤੇ ਸਤਿਕਾਰ ਨਾਲ ਜਗਤ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਤੇ ਵੰਦਨਾ ਕੀਤੀ ਹੈ। ਮਹਾਰਾਜ ਜੀ ਨੂੰ ਬੜੇ ਪਿਆਰ ਨਾਲ ਨਮਸਕਾਰ ਕੀਤੀ ਹੈ।
ਮੁਸਕਾਨੇ ਪ੍ਰਭ ਬਚਨ ਬੁਲਾਇਓ ਮਾਖਨ ਬਾਤਨ ਕਹਿਤੇ ਲੈ ਆਇਓ।
ਸਤਿਗੁਰੂ ਜੀ ਸੁਣ ਕੇ ਮੁਸਕਰਾ ਪਏ ਤੇ ਮੁਸਕਰਾ ਕੇ ਵੇਖ ਕੇ ਨਾ ਸਤਿਗੁਰੂ ਜੀ ਬੋਲੇ ਕਹਿਣ ਲੱਗੇ ਹਾਂ ਭਾਈ ਬੂੜਾ ਜੀ ਆ ਮੱਖਣ ਦਾ ਬਰਤਨ ਭਰਿਆ ਹੋਇਆ ਕਿੱਥੋਂ ਲੈ ਆਏ ਜੇ। ਗਰੀਬ ਨਵਾਜ ਪਾਤਸ਼ਾਹ ਜੀ ਭਾਈ ਬੂੜੇ ਨੂੰ ਪੁੱਛਦੇ ਭਾਈ ਬੂੜਾ ਜੀ ਇਹ ਮੱਖਣ ਦਾ ਭਾਂਡਾ ਕਿੱਥੋਂ ਲੈ ਕੇ ਆਏ ਹੋ ਭਰ ਕੇ।
ਸੋਨੋ ਤਪਾ ਜੀ ਰਾਵ ਰਹਿਤਾ ਕ੍ਰਿਤ ਆਨਿਓ ਮੈਂ ਆਪਣ ਨਕੇਤਾ।
ਭਾਈ ਬੂੜਾ ਜੀ ਬੋਲੇ ਕਹਿਣ ਲੱਗਾ ਹੇ ਮਹਾਰਾਜ ਜੀ ਤਪਾ ਜੀ ਸੁਣੋ ਇਹ ਜਿਹੜਾ ਘਿਓ ਦਾ ਭਰਿਆ ਹੋਇਆ ਬਰਤਨ ਹੈ ਮੈਂ ਆਪਣੇ ਘਰੋਂ ਲੈ ਕੇ ਆਇਆ ਇਹ ਮੈਂ ਆਪਣੇ ਘਰ ਤੋਂ ਭਰ ਕੇ ਲੈ ਕੇ ਆਇਆ ਹਾਂ ਆਪ ਜੀ ਵਾਸਤੇ।
ਦਰਸ ਸੰਤ ਗੁਰ ਛੂਛ ਨ ਜਾਨਾ ਅਸ ਵਿਚਾਰ ਉਰ ਬਿਖੈ ਉਠਾਨਾ।
ਮਹਾਰਾਜ ਜੀ ਮੈਂ ਇਹ ਸੁਣਿਆ ਹੈ ਕਿ ਕਿਸੇ ਪੂਰਨ ਮਹਾਂਪੁਰਖ ਸੰਤ ਦੇ ਜਾਂ ਗੁਰੂ ਦੇ ਦਰਸ਼ਨ ਕਰਨ ਜਾਈਏ ਤੇ ਖਾਲੀ ਹੱਥ ਨਹੀਂ ਜਾਣਾ ਚਾਹੀਦਾ ਇਸ ਕਰਕੇ ਮਹਾਰਾਜ ਜੀ ਮੈਂ ਇਹ ਮੱਖਣ ਦਾ ਭਰਿਆ ਹੋਇਆ ਬਰਤਨ ਆਪ ਜੀ ਦੇ ਦਰਸ਼ਨ ਭੇਟ ਲਈ ਲਿਆਇਆ ਕਿ ਆਪ ਜੀ ਜੈਸੇ ਮਹਾਂਪੁਰਖਾਂ ਦੇ ਗੁਰੂ ਦੇ ਦਰਸ਼ਨ ਖਾਲੀ ਹੱਥ ਨਹੀਂ ਕਰਨੇ ਚਾਹੀਦੇ ਐਸਾ ਮਹਾਂਪੁਰਖ ਵਿਦਵਾਨਾਂ ਦਾ ਕਥਨ ਹੈ। ਇਸ ਕਰਕੇ ਮਹਾਰਾਜ ਜੀ ਇਹ ਵਿਚਾਰ ਕਰਕੇ ਮੈਂ ਆਪਣੇ ਘਰੋਂ ਇਹ ਮੱਖਣ ਦਾ ਭਰਿਆ ਹੋਇਆ ਬਰਤਨ ਚੁੱਕ ਕੇ ਆਪ ਜੀ ਲਈ ਲੈ ਕੇ ਆਇਆ ਹਾਂ।
ਪਾਉ ਬਾਲਕ ਫੈ ਲਗੂ ਤਨ ਤੇਰਾ ਨਿਸ਼ਚੇ ਕਰ ਕੋ ਘਰ ਨਿਜ ਹੀਰਾ।
ਮਹਾਰਾਜ ਜੀ ਕਹਿਣ ਲੱਗੇ ਹੇ ਬਾਲਕ ਤੇਰਾ ਸਰੀਰ ਤਾਂ ਛੋਟਾ ਬਾਲਕਾਂ ਵਾਲਾ ਹੈ ਤੂੰ ਹਾਲੇ ਬਾਲਕ ਹੈ ਤੇਰਾ ਆਪਣਾ ਘਰ ਤਾਂ ਹੈ ਨੀ ਹਾਲੇ ਤੂੰ ਤਾਂ ਹਾਲੇ ਆਪਣੇ ਮਾਤਾ ਪਿਤਾ ਦੇ ਅਧੀਨ ਹੈ ਨਾ ਵੀ ਤੂੰ ਸੁਤੰਤਰਤਾ ਨਹੀਂ ਹੈ ਤੂੰ ਤਾਂ ਆਪਣੇ ਮਾਤਾ ਪਿਤਾ ਦੇ ਅਧੀਨ ਹੈ ਤੂੰ ਆਪਣੇ ਮਾਂ ਪਿਤਾ ਦੇ ਘਰ ਦੇ ਵਿਚ ਰਹਿੰਦਾ ਹੈ।
ਜਿਸ ਮੈਂ ਫਸ ਕੇ ਨਿਕਸਨ ਭਾਰੇ ਜਾਲ ਮੀਨ ਕੀ ਰੀਤ ਵਿਚਾਰੇ।
ਜਦੋਂ ਕੋਈ ਬੱਚਾ ਹੁੰਦਾ ਫਿਰ ਉਹ ਆਪਣੇ ਮਾਤਾ ਪਿਤਾ ਦੇ ਅਧੀਨ ਹੁੰਦਾ ਉਸ ਘਰ ਦੇ ਜੰਜਾਲਾਂ ਵਿਚ ਫਸਿਆ ਹੁੰਦਾ ਉਹਦੇ ਵਿਚ ਉਹਦੇ ਕੋਲੋਂ ਨਿਕਲਿਆ ਨੀ ਜਾਂਦਾ ਜਿਵੇਂ ਮੱਛੀ ਜਾਲ ਵਿਚ ਫਸੀ ਹੋਈ ਨੀ ਨਿਕਲ ਸਕਦੀ ਏਦਾਂ ਘਰ ਦੇ ਜੰਜਾਲਾਂ ਵਿਚ ਫਸਿਆ ਹੋਇਆ ਵਿਅਕਤੀ ਉਹਦੇ ਵਿਚੋਂ ਨਿਕਲ ਨਹੀਂ ਸਕਦਾ।
ਨਿਸ਼ਚੈ ਕਰ ਕੋ ਘਰ ਨਿਜ ਹੀਰਾ।
ਹਾਂ ਹੁਣ ਇਹ ਦੱਸ ਵੀ ਤੂੰ ਨਿਸ਼ਚਾ ਕਰਕੇ ਵੀ ਤੂੰ ਆਪਣਾ ਘਰ ਕਿਸ ਨੂੰ ਮੰਨਿਆ ਹੋਇਆ।
ਸਿਸ ਕੈ ਮਾਤ ਪਿਤਾ ਘਰ ਜੋ ਮੈਂ ਪਾਚਾਨੇ ਆਪਣੋ ਸੋ।
ਉਹ ਬਾਲਕ ਭਾਈ ਬੂੜਾ ਜੀ ਅੱਗੋਂ ਬੋਲੇ ਸਤਿਗੁਰਾਂ ਦੇ ਬਚਨ ਸੁਣ ਕੇ ਮਹਾਰਾਜ ਜਿਹੜਾ ਘਰ ਮੇਰੇ ਮਾਤਾ ਪਿਤਾ ਦਾ ਹੈ ਮਾਂ ਬਾਪ ਦਾ ਹੈ ਮੈਂ ਉਸੇ ਘਰ ਨੂੰ ਆਪਣਾ ਘਰ ਜਾਣਿਆ। ਮਹਾਰਾਜ ਜੀ ਨੇ ਪੁੱਛਿਆ ਨਾ ਵੀ ਤੂੰ ਆਪਣਾ ਘਰ ਕਿਸ ਨੂੰ ਪਹਿਚਾਣਿਆ ਇਹਨੂੰ ਜਿਹਦੇ ਵਿਚ ਫਸਿਆ ਹੋਇਆ ਬੰਦਾ ਨਿਕਲਦਾ ਨਹੀਂ। ਕਹਿਣ ਲੱਗਾ ਮਹਾਰਾਜ ਜੀ ਮੈਂ ਤਾਂ ਇਹੀ ਘਰ ਆਪਣਾ ਘਰ ਜਾਣਿਆ ਹੋਇਆ ਜੋ ਮੇਰੇ ਮਾਂ ਬਾਪ ਦਾ ਘਰ ਹੈ।
ਤੈਂਤੇ ਮੱਖਣ ਬਾਸਨ ਲੀਨੋ
ਉਰੇ ਮੱਖਣ ਦਾ ਭਰਿਆ ਹੋਇਆ ਬਰਤਨ ਮੈਂ ਉਸੇ ਘਰ ਵਿਚੋਂ ਲੈ ਕੇ ਆਇਆ ਹਾਂ।
ਉਪਾਇਨ ਤੁਮਰੀ ਕੀਨੋ
ਉਰੇ ਮੱਖਣ ਦਾ ਭਰਿਆ ਬਰਤਨ ਉਹ ਘਰ ਨੂੰ ਆਪਣਾ ਸਮਝ ਕੇ ਵੀ ਇਹ ਵੀ ਘਰ ਮੇਰਾ ਹੀ ਹੈ ਚਾਹੇ ਮੈਂ ਸੁਤੰਤਰ ਨਹੀਂ ਪਰ ਉਹ ਘਰ ਤਾਂ ਮੇਰਾ ਮੇਰੇ ਮਾਤਾ ਪਿਤਾ ਦਾ ਘਰ ਮੇਰਾ ਘਰ ਹੈ ਇਹ ਸਮਝ ਕੇ ਮੈਂ ਉਸ ਘਰ ਦੇ ਵਿੱਚੋਂ ਇਹ ਮੱਖਣ ਦਾ ਭਰਿਆ ਹੋਇਆ ਬਰਤਨ ਆਪ ਜੀ ਲਈ ਭੇਟਾ ਲਈ ਲੈ ਕੇ ਆਇਆ ਹਾਂ।
ਭੋਰੇ ਉਠਤ ਵੀ ਚੌਂਪ ਨਵੀਨੀ ਆਮਨ ਲਗੇ ਨਾ ਸੁਧ ਕਿਸ ਦੀਨੀ।
ਸਵੇਰ ਹੁੰਦਿਆਂ ਮੇਰੇ ਮਨ ਚ ਇਹੋ ਜਿਹਾ ਚਾਓ ਲੱਗਾ ਸੀ ਆਪ ਜੀ ਦੇ ਦਰਸ਼ਨਾਂ ਦਾ ਵੀ ਮੈਂ ਛੇਤੀ ਜਾਵਾਂ ਤੇ ਮਹਾਰਾਜ ਜੀ ਚੱਲਣ ਵੇਲੇ ਮੈਂ ਆਪਣੇ ਘਰ ਕਿਸੇ ਨੂੰ ਖਬਰ ਵੀ ਨਹੀਂ ਦਿੱਤੀ ਵੀ ਮੈਂ ਮੱਖਣ ਲੈ ਚੱਲੇ ਮੈਂ ਬਿਨਾਂ ਦੱਸਿਆ ਉਹਨਾਂ ਨੂੰ ਬਿਨਾਂ ਇਹ ਦੱਸਿਆ ਇਹ ਮੱਖਣ ਦਾ ਕਟੋਰਾ ਚੁੱਕ ਲਿਆ ਇਹ ਸਮਝ ਕੇ ਵੀ ਮੇਰਾ ਆਪਣਾ ਘਰ ਹੈ ਚੋਰੀ ਵੀ ਨਹੀਂ ਹੈ ਪਰ ਮੇਰੇ ਮਨ ਚ ਆਪ ਜੀ ਦੇ ਦਰਸ਼ਨਾਂ ਦੀ ਇਹੋ ਜੀ ਚੌਂਪ ਚਾਓ ਨਵੀਨੀ ਚਾਓ ਲੱਗਾ ਹੋਇਆ ਸੀ ਕਿ ਮਹਾਰਾਜ ਮੈਂ ਘਰਦਿਆਂ ਨੂੰ ਬਿਨਾਂ ਦੱਸਿਆ ਆਪ ਜੀ ਦੇ ਕੋਲ ਚੱਲ ਕੇ ਆਇਆ ਹਾਂ।
ਦੋਏਰਾ ਭੋ ਬਾਲਕ ਪਿਤ ਮਾਤ ਤੇ ਆਨਿਉ ਕ੍ਰਿਤ ਚੁਰਾਏ।
ਮਹਾਰਾਜ ਜੀ ਕਹਿਣ ਲੱਗੇ ਫਿਰ ਭਾਈ ਬੂੜਾ ਜੀ ਹੇ ਬਾਲਕ ਇਹ ਜਿਹੜਾ ਘਿਓ ਹੈ ਤੁਸੀਂ ਜਿਹੜਾ ਇਹ ਮੱਖਣ ਲਿਆਏ ਹੋ ਫਿਰ ਆਪਣੇ ਮਾਤਾ ਪਿਤਾ ਕੋਲੋਂ ਚੁਰਾ ਕੇ ਹੀ ਲਿਆਏ ਉਹਨਾਂ, ਉਹਨਾਂ ਨੂੰ ਪਤਾ ਨਹੀਂ ਜੇ ਇਸ ਬਾਰੇ। ਤੇ ਇਹ ਜਿਹੜਾ ਘਿਓ ਤੁਸੀਂ ਆਪਣੇ ਮਾਤਾ ਪਿਤਾ ਨੂੰ ਦੱਸੇ ਬਿਨਾ ਲੈ ਕੇ ਆਏ ਹੋ,
ਬੋਰੋ ਜੇ ਕਰ ਜਾਵੀਂ ਮਾਰੇ ਤੋਏ ਰਿਸਾਏ।
ਜੇ ਤੁਸੀਂ ਹੁਣ ਘਰ ਵਾਪਸ ਜਾਓਗੇ ਉਹਨਾਂ ਨੂੰ ਪਤਾ ਲੱਗੇਗਾ ਤੇ ਉਹ ਗੁੱਸੇ ਵਿੱਚ ਹੋ ਕੇ ਹੋ ਸਕਦਾ ਤੇਰੀ ਮਾਤਾ ਜਾਂ ਤੇਰੇ ਪਿਤਾ ਜੀ ਤੈਨੂੰ ਮਾਰਨ ਵੀ, ਤੁਹਾਡੇ ਮਾਤਾ ਪਿਤਾ ਤੁਹਾਨੂੰ ਮਾਰਨਗੇ ਕਿ ਇਹਨਾਂ ਸਾਨੂੰ ਬਿਨਾਂ ਦੱਸਿਆਂ ਇਹ ਘਿਓ ਜਾ ਕੇ ਸੰਤਾਂ ਨੂੰ ਭੇਟ ਕੀਤਾ ਹੈ।
ਇਹ ਮਾਕਨ ਅਮਲੇ ਵੈ ਨਾਏ ਗਮ ਨੂੰ ਲੈ ਆਪਣੇ ਘਰ ਮਾਈ।
ਇਹ ਮੱਖਣ ਅਸੀਂ ਨਹੀਂ ਲੈ ਸਕਦੇ ਕਿਉਂਕਿ ਤੈਨੂੰ ਘਰ ਮਾਰ ਪਏਗੀ, ਜਾਓ ਜਦੋਂ ਘਰ ਜਾਓਗੇ ਤੁਹਾਨੂੰ ਮਾਰ ਪਏਗੀ, ਇਸ ਕਰਕੇ ਅਸੀਂ ਇਹ ਮੱਖਣ ਨਹੀਂ ਲੈ ਸਕਦੇ, ਤੁਸੀਂ ਇਹ ਮੱਖਣ ਆਪਣੇ ਘਰ ਵਾਪਸ ਲੈ ਜਾਓ।
ਪਹੁੰਚਿਓ ਹਮਕੋ ਤੈ ਜੋ ਲੈ ਆਏ,
ਤੁਸੀਂ ਜਿਹੜੀ ਇਹ ਭੇਟਾ ਲਿਆਏ ਉਹ ਸਾਡੇ ਕੋਲ ਪਹੁੰਚ ਗਈ। ਤੁਸੀਂ ਇਹ ਫਿਕਰ ਨਾ ਕਰੋ ਵੀ ਸਾਡੇ ਕੋਲ ਭੇਟਾ ਨਹੀਂ ਆਈ, ਤੁਸੀਂ ਇਹ ਜਿਹੜਾ ਮੱਖਣ ਲਿਆਏ ਹੋ ਇਹ ਸਾਡੇ ਕੋਲ ਸਮਝ ਲੋ ਪਹੁੰਚ ਗਿਆ ਹੈ।
ਮੈਂ ਪ੍ਰਸੰਨ ਦੇਖਿਓ ਭਾਏ,
ਅਸੀਂ ਪ੍ਰਸੰਨ ਹੋ ਗਏ ਆ ਤੇਰੇ ਹਿਰਦੇ ਦਾ ਪ੍ਰੇਮ ਵੇਖ ਕੇ, ਤੁਹਾਡੇ ਮਨ ਦੀ ਪ੍ਰੀਤ ਵੇਖ ਕੇ। ਹੁਣ ਇਹ ਮੱਖਣ ਤੁਸੀਂ ਘਰ ਵਾਪਸ ਲੈ ਕੇ ਚਲੇ ਜਾਓ।
ਸੁਣ ਕੇ ਬੂੜਾ ਰੋਮਨ ਲਾਗਾ ਪ੍ਰੇਮ ਬਿਰਹਿ ਔਰ ਅੰਤਰ ਜਾਗਾ।
ਸੁਣਦਿਆਂ ਸਾਰ ਭਾਈ ਬੂੜਾ ਜੀ ਉੱਚੀ ਉੱਚੀ ਰੋਣ ਲੱਗ ਪਏ, ਨੇਤਰ ਭਰ ਆਏ, ਅੱਖਾਂ ਪ੍ਰੇਮ ਦੇ ਜਲ ਨਾਲ ਭਰ ਆਈਆਂ। ਵੇਖੋ ਇੱਕ ਦਿਨ ਦੀ ਪ੍ਰੀਤ ਨਾਲ ਕਿੰਨੀ ਗੂੜੀ ਪ੍ਰੀਤ ਪੈ ਗਈ। ਮਹਾਰਾਜ ਜੀ ਨੇ ਕਿਹਾ ਸੀ ਨਾ ਭਾਈ ਬਾਲੇ ਨੂੰ, ਬਸ ਜਦੋਂ ਤੱਕ ਸਾਨੂੰ ਮਿਲਿਆ ਨਹੀਂ ਉਦੋਂ ਤੱਕ ਹੀ ਗਿਆਨ ਨਹੀਂ, ਜਦੋਂ ਮਿਲ ਗਿਆ ਬਸ ਫਿਰ ਤਾਂ ਗਿਆਨ ਹੋ ਹੀ ਗਿਆ। ਕਹਿੰਦੇ ਇਹੋ ਜੀ ਪ੍ਰੀਤ ਲੱਗੀ ਸਤਿਗੁਰਾਂ ਪ੍ਰਤੀ ਕਿ ਜਦੋਂ ਸਤਿਗੁਰਾਂ ਕਿਹਾ ਵੀ ਇਹ ਮੱਖਣ ਅਸੀਂ ਨਹੀਂ ਲੈਣਾ, ਲੈ ਜਾਓ ਨਹੀਂ ਤਾਂ ਤੁਹਾਡੇ ਮਾਤਾ ਪਿਤਾ ਤੁਹਾਨੂੰ ਮਾਰਨਗੇ। ਤੇ ਸੁਣ ਕੇ ਭਾਈ ਬੂੜਾ ਜੀ ਉੱਚੀ ਉੱਚੀ ਰੋਣ ਲੱਗੇ, ਪ੍ਰੇਮ ਦੇ ਬਿਰਹਾ ਦੇ ਨਾਲ ਅੰਤਰ ਹਿਰਦਾ ਭਰ ਆਇਆ ਔਰ ਅੱਖਾਂ ਭਰ ਆਈਆਂ।
ਮਾਰੇ ਮਾਤ ਪਿਤਾ ਮੁਝ ਕਬੇ ਤੁਮ ਮਾਰ ਤੋ ਮੋਕੋ ਅਬੇ।
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਭਾਈ ਬੂੜਾ ਜੀ ਕਹਿਣ ਲੱਗੇ ਮਹਾਰਾਜ ਮਾਂ ਬਾਪ ਨੇ ਤਾਂ ਪਤਾ ਨੀ ਕਦੋਂ ਮਾਰਨਾ, ਤੁਸੀਂ ਤਾਂ ਮੈਨੂੰ ਹੁਣੇ ਮਾਰ ਦੇਣ ਲੱਗੇ। ਉਹ ਤਾਂ ਕਦੋਂ ਮਾਰਨਗੇ, ਪਰ ਮਹਾਰਾਜ ਤੁਸੀਂ ਤਾਂ ਮੈਨੂੰ ਹੁਣੇ ਮਾਰ ਦਿਓਗੇ, ਤੁਸੀਂ ਤਾਂ ਮੈਨੂੰ ਹੁਣੇ ਮਾਰਨ ਲੱਗੇ ਜੇ।
ਸ੍ਰੀ ਗੁਰੂ ਪੰਨੇ ਕੁਵਾਕ ਨਾ ਕਹਿਓ ਹਮਨੇ ਤੇਰਾ ਭਲਾਈ ਚਯੋ।
ਭਾਈ ਬੂੜੇ ਦੀ ਇਹ ਬੇਨਤੀ, ਬਿਰਹਾ ਭਰੀ ਬੇਨਤੀ ਸੁਣ ਕੇ ਸਤਿਗੁਰੂ ਜੀ ਕਹਿਣ ਲੱਗੇ ਬਾਲਕ ਅਸੀਂ ਤਾਂ ਤੈਨੂੰ ਕੋਈ ਕੁਵਾਕ ਨਹੀਂ ਆਖਿਆ, ਅਸੀਂ ਤਾਂ ਤੁਹਾਡੇ ਭਲੇ ਦੀ ਗੱਲ ਕਹੀ ਹੈ, ਜਿਹਦੇ ਵਿੱਚ ਤੁਹਾਡਾ ਭਲਾ ਛੁਪਿਆ ਹੋਵੇ, ਤੁਹਾਡੇ ਹਿੱਤ ਦੀ ਗੱਲ ਕਹੀ ਹੈ।
ਕੌਣ ਮਾਰ ਕੀਨੀ ਤੁਜ ਤਾਈ ਜਾਂ ਤੇ ਰੁਦਨ ਕਰੇ ਬਿਲ ਲਾਏ।
ਅਸੀਂ ਕਿਹੜੀ ਮਾਰ ਮਾਰ ਦਿੱਤੀ ਹੈ ਤੁਹਾਡੇ ਤੇ ਭਲਾ, ਅਸੀਂ ਕਿਹੜੀ ਮਾਰ ਕਰ ਦਿੱਤੀ ਹੈ ਜਿਹਦੇ ਕਰਕੇ ਤੁਸੀਂ ਰੋਣ ਲੱਗ ਪਏ ਹੋ, ਵਿਰਲਾਪ ਕਰਨ ਲੱਗ ਪਏ ਹੋ? ਅਸੀਂ ਤਾਂ ਤੁਹਾਨੂੰ ਕੋਈ ਕੁਬਾਕ ਨਹੀਂ ਆਖਿਆ, ਕੋਈ ਤੁਹਾਡੇ ਤੇ ਮਾਰ ਨਹੀਂ ਮਾਰੀ।
ਸੁਣੋ ਪ੍ਰਭੋ ਜਸ ਮਾਰਿਓ ਮੋਹੇ ਇਸ ਤੇ ਵੱਡੀ ਮਾਰ ਨਾ ਕੋਈ।
ਭਾਈ ਬੂੜਾ ਜੀ ਕਹਿਣ ਲੱਗੇ ਹੇ ਪ੍ਰਭੂ ਜੀ ਸੁਣੋ, ਜਿਹੋ ਜੀ ਮਾਰ ਤੁਸੀਂ ਮੈਨੂੰ ਮਾਰੀ ਹੈ ਨਾ, ਇਹਦੇ ਤੋਂ ਵੱਡੀ ਮਾਰ ਕੋਈ ਹੋਰ ਹੋ ਹੀ ਨਹੀਂ ਸਕਦੀ। ਹੋਰ ਮਹਾਰਾਜ ਇਹਦੇ ਤੋਂ ਵੱਡੀ ਮਾਰ ਕਿਹੜੀ ਹੋ ਸਕਦੀ ਹੈ, ਜੈਸੀ ਮਾਰ ਆਪ ਜੀ ਨੇ ਮੈਨੂੰ ਮਾਰੀ ਹੈ ਇਹਦੇ ਤੋਂ ਵੱਡੀ ਮਾਰ ਤਾਂ ਮਹਾਰਾਜ ਜੀ ਕੋਈ ਹੋਰ ਹੋ ਹੀ ਨਹੀਂ ਸਕਦੀ।
ਮਾਰੇ ਉਹ ਦੀਪਕ ਦਿਵਤ ਪ੍ਰਕਾਸ਼ਾ,
ਪਹਿਲਾਂ ਤਾਂ ਆਪ ਜੀ ਨੇ ਕਿਰਪਾ ਕਰਕੇ ਮੇਰੇ ਅੰਦਰ ਦੀਵਾ ਜਗਾ ਦਿੱਤਾ ਔਰ ਦੀਵਾ ਜਗਾ ਕੇ ਉਹਦਾ ਪ੍ਰਕਾਸ਼ ਕਰ ਦਿੱਤਾ।
ਹੁਣ ਬੁਝਾਏ ਕਹਿ ਕਰੋ ਨਿਰਾਸਾ,
ਫਿਰ ਉਸ ਜਗੇ ਹੋਏ ਦੀਵੇ ਨੂੰ ਬੁਝਾ ਕੇ ਹੁਣ ਨਿਰਾਸ਼ ਕਰਨ ਲੱਗੇ ਹੋ। ਮਹਾਰਾਜ ਇਹ ਮਾਰ ਨਹੀਂ ਤਾਂ ਹੋਰ ਕੀ ਹੈ, ਪਹਿਲਾਂ ਤਾਂ ਦੀਵਾ ਜਗਾ ਕੇ ਪ੍ਰਕਾਸ਼ ਕਰ ਦਿੱਤਾ ਤੇ ਹੁਣ ਮੈਨੂੰ ਨਿਰਾਸ਼ ਕਰਨ ਲੱਗੇ ਉਹ ਦੀਵਾ ਬੁਝਾ ਕੇ ਕਿ ਜਾ ਲੈ ਜਾਏ ਸਾਨੂੰ ਨਹੀਂ ਚਾਹੀਦਾ। ਮਹਾਰਾਜ ਫਿਰ ਮੇਰਾ ਦੀਵਾ ਬੁਝੇਗਾ ਨਾ, ਮਨ ਦਾ ਗਿਆਨ ਦਾ ਦੀਵਾ ਬੁਝੇਗਾ ਨਾ। ਮਹਾਰਾਜ ਇਹਦੇ ਤੋਂ ਵੱਡੀ ਮਾਰ ਭਲਾ ਹੋਰ ਕਿਹੜੀ ਹੋ ਸਕਦੀ ਹੈ।
ਤੁਮੈ ਉਚਿਤ ਅਧਿਕਾਏ ਜਰਾਵੋ,
ਮਹਾਰਾਜ ਜੀ ਤੁਹਾਨੂੰ ਤਾਂ ਇਹ ਉਚਿਤ ਹੈ ਕਿ ਜਿਹੜਾ ਦੀਵਾ ਮੇਰੇ ਅੰਦਰ ਪ੍ਰੇਮ ਦਾ ਤੁਸੀਂ ਜਗਾਇਆ ਇਹਨੂੰ ਹੋਰ ਜਗਾਓ, ਇਹਨੂੰ ਹੋਰ ਜ਼ਿਆਦਾ ਪ੍ਰਜਵਲਿਤ ਕਰੋ।
ਪਾਏ ਸਨੇਹ ਗੁਨੇ ਉਕਸਾਵੋ,
ਮਹਾਰਾਜ ਜੀ ਤੁਹਾਨੂੰ ਤਾਂ ਇਹਦੇ ਵਿੱਚ ਸਗੋਂ ਹੋਰ ਤੇਲ ਪਾ ਕੇ ਜਗਾਉਣਾ ਚਾਹੀਦਾ ਵੀ ਹੋਰ ਜਗੇ, ਪਰ ਮਹਾਰਾਜ ਤੁਸੀਂ ਤਾਂ ਬੁਝਾਉਣ ਲੱਗੇ ਜੇ। ਮਹਾਰਾਜ ਤੁਹਾਨੂੰ ਤਾਂ ਚਾਹੀਦਾ ਵੀ ਇਹਦੇ ਚ ਤੇਲ ਪਾ ਕੇ ਇਹਨੂੰ ਹੋਰ ਜਗਾਓ, ਮੇਰੇ ਹਿਰਦੇ ਵਿੱਚ ਗੁਣ ਪੈਦਾ ਕਰਕੇ ਹੋਰ ਜ਼ਿਆਦਾ ਇਸ ਦੀਵੇ ਨੂੰ ਪ੍ਰਕਾਸ਼ਮਾਨ ਕਰੋ।
ਤਮਕੋ ਟਾਰ ਵਸਤ ਦਿਖਰਾਵੋ,
ਔਰ ਮੇਰੇ ਅੰਦਰ ਦਾ ਹਨੇਰਾ ਮਿਟੇ, ਤੇ ਹਨੇਰਾ ਦੂਰ ਹੋਣ ਤੋਂ ਬਾਅਦ ਮੈਂ ਆਪਣੇ ਅੰਦਰ ਦੀ ਵਸਤੂ ਨੂੰ ਵੇਖ ਸਕਾਂ। ਕਿਉਂਕਿ ਹਨੇਰੇ ਵਿੱਚ ਨਹੀਂ ਵੇਖਿਆ ਜਾਂਦਾ ਮਹਾਰਾਜ, ਪ੍ਰਕਾਸ਼ ਵਿੱਚ ਵੇਖਿਆ ਜਾਂਦਾ ਵੀ ਕਿਹੜੀ ਵਸਤੂ ਕਿੱਥੇ ਪਈ ਹੈ।
ਪੂਰ ਆਸੇ ਆਸ ਕਸ਼ਟ ਮਿਟਾਵੋ,
ਮਹਾਰਾਜ ਕਿਰਪਾ ਕਰੋ ਮੇਰਾ ਹਿਰਦੇ ਦਾ ਤਮ ਹਨੇਰਾ ਮਿਟੇ ਔਰ ਮੈਂ ਆਪਣੀ ਆਤਮ ਵਸਤੂ ਨੂੰ ਵੇਖ ਸਕਾਂ, ਆਪਣੇ ਨਿਜ ਸਰੂਪ ਨੂੰ ਵੇਖ ਸਕਾਂ ਕਿ ਮੇਰਾ ਸਰੂਪ ਕੀ ਹੈ, ਮੇਰਾ ਵਜੂਦ ਕੀ ਹੈ, ਮੇਰੀ ਹਸਤੀ ਕੀ ਹੈ। ਮਹਾਰਾਜ ਕਿਰਪਾ ਕਰਕੇ ਮੇਰੀ ਇਹ ਆਸਾ ਪੂਰਨ ਕਰ ਦਿਓ ਔਰ ਇਹ ਜਿਹੜਾ ਮੇਰਾ ਵੱਡਾ ਭਾਰੀ ਬਿਰਹਾ ਦਾ ਕਸ਼ਟ ਹੈ ਇਹ ਕਸ਼ਟ ਮਿਟ ਜਾਵੇ, ਕਸ਼ਟ ਦੂਰ ਹੋ ਜਾਵੇ।
ਸੋਰਠਾ ਮੁਸਕਾਨੇ ਗੁਣ ਖਾਨ ਬਾਣੀ ਤੇ ਸੋ ਪੁਨ ਬਣੀ।
ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ, ਭਾਈ ਬੁੱਢੇ ਦੀ ਇਹ ਬੇਨਤੀ ਸੁਣ ਕੇ ਨਾ, ਭਾਈ ਬੂੜੇ ਦੀ ਇਹ ਬੇਨਤੀ ਸੁਣ ਕੇ ਸਤਿਗੁਰੂ ਮੁਸਕਰਾ ਪਏ। ਕਈ ਇਤਿਹਾਸਕਾਰਾਂ ਇਹ ਵੀ ਲਿਖਿਆ ਕਿ ਸਤਿਗੁਰੂ ਜੀ ਨੇ ਪੁੱਛਿਆ, ਬਾਲਕ ਤੂੰ ਇਹੋ ਜਿਹੀਆਂ ਗੱਲਾਂ ਬੜੀਆਂ ਸਿਆਣੀਆਂ ਗਿਆਨ ਵਾਲੀਆਂ ਕਰਦਾ, ਕਿਵੇਂ ਕਰ ਰਿਹਾ? ਤੇ ਭਾਈ ਬੂੜੇ ਨੇ ਆਖਿਆ, ਮਹਾਰਾਜ ਮੈਂ ਆਪਣੇ ਘਰ ਵਿੱਚ ਮਾਂ ਨੂੰ ਅੱਗ ਬਾਲਦਿਆਂ ਵੇਖਿਆ ਸੀ, ਛੋਟੀਆਂ ਲੱਕੜਾਂ ਨੂੰ ਅੱਗ ਪਹਿਲਾਂ ਲੱਗੀ ਤੇ ਵੱਡੀਆਂ ਨੂੰ ਬਾਅਦ ਵਿੱਚ। ਵੇਖ ਕੇ ਮੇਰੇ ਮਨ 'ਚ ਸੰਕੇਤ ਹੋਇਆ ਵੀ ਕਿਆ ਜਾਣੀਏ ਮੌਤ ਨੇ ਕਦੋਂ ਕਿਸ ਨੂੰ ਗ੍ਰਸ ਲੈਣਾ। ਮੌਤ ਨਾ ਛੋਟਾ ਵੇਖਦੀ ਹੈ ਤੇ ਨਾ ਵੱਡਾ ਵੇਖਦੀ ਹੈ, ਉਹਨੇ ਤਾਂ ਜਲਾ ਹੀ ਦੇਣਾ ਜਿਵੇਂ ਅੱਗ ਦਾ ਸੁਭਾਅ ਹੈ। ਇਸ ਕਰਕੇ ਵਿਰਾਗ ਹੋਇਆ। ਕਹਿੰਦੇ ਜਦੋਂ ਸਤਿਗੁਰਾਂ ਨੇ ਭਾਈ ਬੂੜੇ ਦੇ ਇਹ ਬਚਨ ਸੁਣੇ, ਜੋ ਉੱਪਰ ਕਹੇ ਨੇ ਇਹ ਬਚਨ ਸੁਣੇ, ਤੇ ਸੁਣ ਕੇ ਸਤਿਗੁਰੂ ਜੀ ਮੁਸਕਰਾਏ ਤੇ ਮੁਸਕਰਾਉਂਦਿਆਂ ਹੋਇਆ ਮੇਰੇ ਜਗਤ ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਬੋਲੇ,
ਬੂੜੇ ਬੜੇ ਸਮਾਨ ਬਾਤੇ ਤੂੰ ਮੁਕਤੇ ਕਹਿ।
ਮਹਾਰਾਜ ਜੀ ਕਹਿਣ ਲੱਗੇ, ਉਹ ਤੂੰ ਤਾਂ ਬੁੱਢਾ ਹੈ, ਬੁੱਢੇ ਸਮ ਮੁਖ ਵਾਕ ਅਲਾਵਤ, ਬਾਲਕ ਤੁਮਰੀ ਬੈਸ ਦਿਸਾਵਤ। ਤੁਹਾਡੀ ਉਮਰ ਤਾਂ ਬੱਚਿਆਂ ਵਾਲੀ ਹੈ, ਬਾਲਕਾਂ ਵਾਲੀ ਹੈ, ਪਰ ਤੁਸੀਂ ਜਿਹੜੇ ਬਚਨ ਕਹਿ ਰਹੇ ਹੋ, ਜਿਹੜੀਆਂ ਇਹ ਗੱਲਾਂ ਕਹਿ ਰਹੇ ਹੋ, ਇਹ ਤਾਂ ਬੁੱਢਿਆਂ ਵਾਲੀਆਂ ਨੇ, ਇਹ ਤਾਂ ਬਜ਼ੁਰਗਾਂ ਵਾਲੀਆਂ ਨੇ, ਬੁੱਢਿਆਂ ਵਾਲੇ ਬੋਲ ਆਪਣੇ ਮੁਖੋਂ ਕਹਿ ਰਹੇ ਹੋ।
ਤਬ ਹੀ ਤੇ ਇਹ ਨਾਮ ਭਾਈ ਬੁੱਢਾ ਕਹਿਤੇ।
ਉਸ ਦਿਨ ਤੋਂ ਬਾਅਦ ਭਾਈ ਬੂੜੇ ਦਾ ਨਾਂ ਪੈ ਗਿਆ ਬ੍ਰਹਮ ਗਿਆਨੀ ਭਾਈ ਬੁੱਢਾ ਸਾਹਿਬ ਜੀ। ਪਹਿਲਾਂ ਬਾਬਾ ਬੁੱਢਾ ਸਾਹਿਬ ਕਹਿੰਦੇ ਸਨ, ਪੰਜਵੇਂ ਪਾਤਸ਼ਾਹ ਜੀ ਨੇ ਭਾਈ ਲਫ਼ਜ਼ ਦੇ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨਿਯੁਕਤ ਕਰਕੇ ਭਾਈ ਸ਼ਬਦ ਦੇ ਨਾਲ ਬਾਬਾ ਬੁੱਢਾ ਸਾਹਿਬ ਨੂੰ ਨਿਵਾਜਿਆ ਤੇ ਕਹਿੰਦੇ ਉਸ ਦਿਨ ਤੋਂ ਬਾਅਦ ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਭਾਈ ਬੁੱਢਾ ਸਾਹਿਬ ਕਹਿ ਕਰਕੇ ਸਾਰੇ ਪਾਸੇ ਇਹਨਾਂ ਦਾ ਨਾਮ ਪ੍ਰਚਲਿਤ ਹੋਇਆ। ਪਹਿਲਾਂ ਨਾਂ ਬਚਪਨ ਦਾ ਬੂੜਾ ਸੀ, ਬੂੜਾ ਕਹਿ ਕੇ ਇਹਨਾਂ ਨੂੰ ਬੁਲਾਇਆ ਜਾਂਦਾ ਸੀ, ਪਰ ਜਦੋਂ ਸਤਿਗੁਰਾਂ ਨੇ ਕਿਹਾ ਤੂੰ ਬੁੱਢੇ ਵਾਲੇ ਬੋਲ ਬੋਲਦਾ, ਤੇ ਉਸੇ ਵਕਤ ਇਹਨਾਂ ਦਾ ਨਾਮ ਭਾਈ ਬੁੱਢਾ ਹੋ ਗਿਆ।
ਸ਼ਰਨ ਗਇਓ ਸੁਖ ਧਾਮ ਕਰਨਾ ਕੀਨੀ ਜਗਤ ਗੁਰ।
ਕਹਿੰਦੇ ਬਸ ਉਸ ਦਿਨ ਤੋਂ ਬਾਅਦ ਸੁੱਖਾਂ ਦੇ ਘਰ ਸਤਿਗੁਰਾਂ ਦੀ ਸ਼ਰਨ ਗ੍ਰਹਿਣ ਕਰ ਲਈ ਬਾਬਾ ਬੁੱਢਾ ਸਾਹਿਬ ਨੇ, ਔਰ ਮੇਰੇ ਸਤਿਗੁਰਾਂ ਨੇ ਬੜੀ ਕਰੁਣਾ ਕੀਤੀ ਬਾਬਾ ਬੁੱਢਾ ਸਾਹਿਬ ਤੇ। ਇੱਥੋਂ ਤੱਕ ਬਚਨ ਕੀਤੇ, ਬਾਬਾ ਬੁੱਢਾ ਜੇ ਤੇਰੀਆਂ ਅੱਖਾਂ ਤੋਂ ਓਹਲੇ ਨਾ ਹੋ ਸਾਂ, ਔਰ ਤੁਹਾਡਾ ਬਚਨ ਅਸੀਂ ਵੀ ਨਾ ਮੋੜ ਸਕਾਂਗੇ। ਜਿਹੜਾ ਬਚਨ ਕਰੋਗੇ ਉਹ ਅਸੀਂ ਵੀ ਨਾ ਮੋੜ ਸਕਾਂਗੇ। ਔਰ ਇਹ ਵਰ ਦੇ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਨਵਾਜਿਆ। ਐਸੀ ਕਰੁਣਾ ਐਸੀ ਦਇਆ ਜਗਤ ਗੁਰੂ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਤੇ ਕੀਤੀ।
ਜੋ ਪਈ ਏ ਸਿਸ ਕਰਕੇ ਭਾਵਨੀ ਪਾਰੀ ਬੰਧਨ ਕਰ ਕਰਤਾਰ ਅਗਾਰੇ।
ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ ਹੇ ਬਾਲਕ, ਏਦਾਂ ਕਰ ਵੀ ਆਪਣੇ ਮਨ ਚ ਭਾਵਨੀ ਰੱਖ ਕੇ, ਭਾਵਨਾ ਰੱਖ ਕੇ, ਹਿਰਦਾ ਪ੍ਰੇਮ ਨਾਲ ਭਰ ਕੇ, ਉਸ ਕਰਤਾਰ ਨੂੰ ਯਾਦ ਕਰਕੇ ਉਸ ਕਰਤਾਰ ਅੱਗੇ ਵੰਦਨਾ ਕਰੋ। ਉਹ ਜਿਹੜਾ ਕਰਤਾਰ ਸਾਰਿਆਂ ਦਾ ਮਾਲਕ ਹੈ, ਜਿਹਦੇ ਹੱਥ ਚ ਸਾਰਿਆਂ ਦੀ ਡੋਰ ਹੈ, ਉਸ ਕਰਤਾਰ ਦੇ ਅੱਗੇ ਭਾਵਨਾ ਸਹਿਤ ਵੰਦਨਾ ਕਰੋ, ਨਮਸਕਾਰ ਕਰੋ।
ਪੂਰਨ ਹੋਵੇ ਉਰ की आसा, प्राप्त पलो ज्ञान सुख रासा।
और तुहाडी जिहड़े मन दी आस है पूर्ण कर देणगे करतार जी, करता पुरख जी तुहाडी आस पूर्ण करणगे। जदों तुसी नमस्कार करोगे करतार नूं तुहाडी आस पूर्ण होवेगी और तुहानूं ज्ञान जिहड़ा सुख देण वाला ज्ञान है ऐसा सदीवी ज्ञान प्राप्त होवेगा।
सुन कै द्वै कर जोरन कीने,
महाराज जी दे बचन सुनदिआं बाबा बुढ़ा साहब जी ने अपने दोवें हाथ जोड़े,
बंदे पंकज पाए प्रवीने,
और बड़े प्यार नाल सतगुरु गुरु नानक साहब जी नूं ही करतार दा स्वरूप जान के, परमेश्वर अकाल पुरख दा प्रतख स्वरूप जान के महाराज जी दे चरणा ते वंदना कीती, नमस्कार कीती है।
भयो ज्ञान ते छिन सुख रासी,
नमस्कार करने दी देरी सी उसे क्षण विच अंदर करोड़ा सूरजां दा प्रकाश हो गया। नाम जपत कोट सूर उजारा, जिहड़ा नाम जप के करोड़ा सूरजां वरा प्रकाश हुंदा है ओ प्रकाश बाबा बुढ़ा साहब जी दे हिरदे च उजागर हो गया। उसे वक्त ज्ञान, स्वयं ज्ञान, आत्म ज्ञान, ब्रह्म ज्ञान दी उत्पत्ति हिरदे विच हो गई।
सगरी उरते द्वैत बिनासी,
जितनी हिरदे च द्वैष सी ओ द्वैष मिट गई, हुण द्वैष नहीं रही, द्वैष मिट गई सतगुरां दी दया नाल। जदों ज्ञान हो जाए ना खालसा जी फिर दुबधा नहीं रहिंदी, ज्ञान तो विहुणे होई उदों तक दुबधा द्वैष हुंदी है। कहिंदे जदों ज्ञान हो गया बाबा बुढ़ा साहिब जी नूं फिर जितनी हिरदे दी द्वैष सी, दुई द्वैष दी बिरती सी सब मिट गई।
कृपा निधान बोहर बच कहे, सवा जाम जाम नी जब रे।
जदों ज्ञान हो गया ना फिर सतगुरु जी बचन करन लगे, कहन लगे भाई बुढ़ा जी, बाबा बुढ़ा जी, जदों सवा पैर रात रह जाए, अमृत वेले दा समा होवे उस वक्त
नित उठ तवी करो शनाना, सिमरो नाम मन मन माना।
जदों सवा पैर रात बाकी बचे, अमृत वेले दा समा होवे उदों हे बालक तुसी अमृत वेले उठ के रोज स्नान करना। महाराज जी बाबा बुढ़ा साहब जी नूं उपदेश दे रहे कि हे बालक जदों सवा पैर रात रहे उदों उठ के अमृत वेले तुसी स्नान करना, और इशनान करके अकाल पुरख परमेश्वर दा जिहड़ा पवित्र अमृत नाम है, जिहड़ा नाम असी हुण आप जी नूं दिता है सतनाम श्री वाहिगुरु, इस पवित्र पावन नाम नूं मन ला के सिमरना है।
हाथ जोड़ सिस बचन बखाना, अबलो राखियो उचित शनाना।
आखो सतनाम श्री। हुण अंदर ज्ञान हो चुका सी, प्रकाश हो चुका सी, बाबा बुढ़ा साहब जी हाथ जोड़ के सतगुरां नूं कहिंदे महाराज हाले भी मैनूं इशनान करन दी लोड़ है, हाले इशनान पाण दी लोड़ रह गई, इह तां कर्म कांड ने। महाराज सच्चे पातशाह हाले भी मैनूं इशनान करन दे उचित जाणिया कि हाले भी मैनूं इहदी लोड़ है।
मैं मल नाशी करी इक बारा, रावण दर्शन पर बलिहारा।
मेरे अंदर जिन्नी मैल सी मैं तां अज सारी कढ दित्ती, मेरे अंदर दी तां अज सारी मैल लथ गई, हुण महाराज हाले भी मैनूं इशनान करना पएगा, हाले भी मैनूं इशनान दी लोड़ है। महाराज मैं तां तुहाडे दर्शनां तों बलिहार जावां कि आप जी दे दर्शन करके इक्को वार मैं अपने अंदर दी मैल कढ दित्ती है।
दर्शन परसिया गुरु के, जन्म मरण दुख जाए, बोहर न कब लागे मल लेशा, जन्म मरण के मिटे कलेशा।
महाराज जी हुण आप जी दे दर्शना दा एहो जा प्रताप होया कि हुण मुड़ के किसे भी प्रकार दे पाप दी मैल दा लेश मेरे मन नूं नहीं लगना, ते मेरे जन्म ते मरण दे कलेश जेड़े ने महाराज ਉਹ ਮਿਟ ਗਏ ਨੇ, ਜਨਮ ਮਰਨ ਦੇ ਕਲੇਸ਼ ਆਪ ਜੀ ਦੇ ਦਰਸ਼ਨ ਕਰਕੇ ਨਿਵਿਰਤ ਹੋ ਗਏ ਨੇ।
ਪਾਇਓ ਨਿਰਮਲ ਸਹਿਜ ਸਰੂਪਾ,
ਆਪਣੇ ਨਿਰਮਲ ਤੇ ਸਹਿਜ ਸਰੂਪ ਨੂੰ ਪ੍ਰਾਪਤ ਕਰ ਲਿਆ, ਤੁਰਿਆ ਪਦ ਨੂੰ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਕਰ ਲਿਆ ਹੈ।
ਜੇ ਜਾਣਤ ਪਾਨੰਦ ਅਨੁਪਾ,
ਜਿਸ ਨੂੰ ਜਾਣ ਕੇ ਮੈਂ ਆਨੰਦ ਨੂੰ ਪ੍ਰਾਪਤ ਹੋ ਗਿਆ, ਅਨੁਪਮ ਆਨੰਦ ਦੀ ਮੈਨੂੰ ਪ੍ਰਾਪਤੀ ਹੋ ਗਈ ਹੈ। ਹੁਣ ਮਹਾਰਾਜ ਜੀ ਹਾਲੇ ਵੀ ਮੈਨੂੰ ਇਸ਼ਨਾਨ ਦੀ ਲੋੜ ਪਵੇਗੀ, ਹਾਲੇ ਵੀ ਇਸ ਕਰਮ ਕਿਰਿਆ ਦੀ ਲੋੜ ਪਵੇਗੀ।
ਗੁਰੂ ਬਨਿਓ ਤੋਏ ਮਨ ਜੀ ਅਨੇਕਾ, ਮਿਲ ਹੈ ਪਾਵਨ ਹੇਤ ਵਿਵੇਕਾ।
ਸਤਿਗੁਰੂ ਜੀ ਕਹਿਣ ਲੱਗੇ, ਭਾਈ ਬੁੜਾ ਜੀ, ਭਾਈ ਬੁੱਢਾ ਜੀ, ਤੁਹਾਨੂੰ ਤਾਂ ਚਾਹੇ ਇਸ਼ਨਾਨ ਪਾਉਣ ਦੀ ਹੁਣ ਲੋੜ ਨਹੀਂ ਰਹੀ, ਤੁਸੀਂ ਨਿਰਮਲ ਹੋ ਗਏ, ਇਹਦੇ ਚ ਕੋਈ ਦੋ ਰਾਏ ਨਹੀਂ, ਕੋਈ ਦੋ ਚਿਤੀ ਨਹੀਂ ਹੈ। ਪਰ ਤੁਹਾਨੂੰ ਹਜ਼ਾਰਾਂ ਸੈਂਕੜੇ ਲੋਕਾਂ ਨੇ ਮਿਲਣਾ ਹੈ, ਹਜ਼ਾਰਾਂ ਜੀਵਾਂ ਨੇ ਤੁਹਾਨੂੰ ਮਿਲਣਾ ਹੈ।
ਤੁਝ ਕੋ ਦੇਖ ਅਚਾਰ ਕਰਨ ਤਾ,
ਜਿਨ੍ਹਾਂ ਨੇ ਤੁਹਾਨੂੰ ਮਿਲ ਕੇ ਤੁਹਾਡੇ ਤੋਂ ਵਿਵੇਕ ਪ੍ਰਾਪਤ ਕਰਨਾ, ਤੁਹਾਡੇ ਤੋਂ ਵਿਚਾਰ ਦੀ ਪ੍ਰਾਪਤੀ ਕਰਨੀ ਹੈ, ਔਰ ਉਹ ਤੁਹਾਨੂੰ ਵੇਖ ਕੇ ਆਚਰਣ ਧਾਰਨ ਕਰਨਗੇ। ਉਹਨਾਂ ਨੇ ਤਾਂ ਤੁਹਾਡੇ ਵੱਲ ਹੀ ਆਚਰਣ ਕਰਨਾ ਨਾ, ਜੋ ਤੁਸੀਂ ਕਰੋਗੇ ਉਹ ਤੁਹਾਨੂੰ ਵੇਖ ਕੇ ਅੱਗੇ ਕਰਮ ਕਰਨਗੇ।
ਤਿੰਨ ਰੁਚ ਜਾਗੈ ਹੋਵੇ ਸੰਤਾ,
ਇਸ ਕਰਕੇ ਤੁਸੀਂ ਆਪਣੇ ਵਾਸਤੇ ਨਹੀਂ ਹੋਰਾਂ ਵਾਸਤੇ ਕਰਨਾ ਇਹ ਕੰਮ। ਖਾਲਸਾ ਜੀ, ਬ੍ਰਹਮ ਗਿਆਨੀਆਂ ਨੂੰ ਸਿਮਰਨ ਭਜਨ ਦੀ ਲੋੜ ਨਹੀਂ ਰਹਿੰਦੀ, ਕਿਉਂਕਿ ਉਹ ਆਪ ਸਿਮਰਨ ਰੂਪ ਹੋ ਜਾਂਦੇ ਨੇ। ਪਰ ਉਹ ਕਰਦੇ ਕਿਉਂ ਨੇ? ਕਿਉਂਕਿ ਸਾਡੇ ਵਰਗੇ ਜੀਵਾਂ ਵਾਸਤੇ ਸੰਕੇਤ ਦੇਣ ਵਾਸਤੇ, ਭਾਈ ਏਦਾਂ ਜਪਿਆ ਕਰੋ। ਉਹਨਾਂ ਨੂੰ ਕਰਮ ਦੀ ਲੋੜ ਨਹੀਂ ਰਹਿੰਦੀ, ਪਰ ਉਹ ਇਸ ਕਰਕੇ ਕਰਦੇ ਨੇ ਤਾਂ ਜੋ ਸਾਡੇ ਵਰਗੇ ਜੀਵ ਵੇਖ ਕੇ ਉਹੋ ਜਿਹਾ ਆਚਰਣ ਧਾਰਨ ਕਰ ਸਕਣ। ਮਹਾਰਾਜ ਜੀ ਕਹਿੰਦੇ, ਬਾਬਾ ਬੁੱਢਾ ਜੀ, ਤੁਹਾਨੂੰ ਲੋੜ ਨਹੀਂ ਰਹੀ, ਪਰ ਤੁਹਾਨੂੰ ਵੇਖ ਕੇ ਅੱਗੇ ਸੈਂਕੜਿਆਂ ਨੇ ਆਪ ਜੀ ਜੈਸਾ ਆਚਰਣ ਧਾਰਨ ਕਰਨਾ ਹੈ।
ਇਸ ਬਿਦ ਹੋਏ ਕਿਰਤਾਰਤ ਸੋ ਬੈਠ ਰਹੇ ਹੋ ਕਰ ਗਯੋ ਨਾ ਸੋ।
ਇਸ ਤਰ੍ਹਾਂ ਭਾਈ ਬੁੱਢਾ ਜੀ ਕਿਰਤਾਰਥ ਹੋ ਗਏ, ਸਤਿਗੁਰਾਂ ਦੇ ਚਰਨਾਂ ਚ ਬੈਠੇ ਰਹੇ, ਮੁੜ ਕੇ ਘਰ ਨਹੀਂ ਗਏ।
ਖੋਜਤ ਮਾਤ ਪਿਤਾ ਤਿਸ ਕੇਰੇ, ਚੱਲ ਆਏ ਸ਼੍ਰੀ ਨਾਨਕ ਡੇਰੇ।
ਪਿੱਛੇ ਪਿੱਛੇ ਮਾਤਾ ਗੌਰਾਂ ਜੀ ਤੇ ਪਿਤਾ ਸੁੱਗਾ ਰੰਧਾਵਾ ਜੀ, ਉਹ ਲੱਭਦਿਆਂ ਲੱਭਦਿਆਂ ਭਾਈ ਬੁੱਢਾ ਜੀ ਨੂੰ ਮਹਾਰਾਜ ਜੀ ਦੇ ਕੋਲ ਆਏ, ਸਤਿਗੁਰਾਂ ਦੇ ਕੋਲ ਬੈਠਿਆ, ਸਤਿਗੁਰਾਂ ਦੇ ਆਪਣੇ ਬਾਲਕ ਨੂੰ ਵੇਖਿਆ।
ਦੇਖਿਓ ਨਿਜ ਬਾਲਕ ਕੋ ਜਬ ਹੀ ਗੁਰ ਬੈਨਨ ਤੇ ਪਾ ਬਿਰਦ ਤਵੇ।
ਖਾਲਸਾ ਜੀ, ਜਦੋਂ ਉਹਨਾਂ ਨੇ ਆਪਣੇ ਬੱਚੇ ਨੂੰ ਵੇਖਿਆ ਤੇ ਵੇਖਦਿਆਂ ਹੈਰਾਨ ਹੋ ਗਏ, ਕਿਉਂਕਿ ਸਤਿਗੁਰਾਂ ਦੇ ਬਚਨਾਂ ਨਾਲ ਭਾਈ ਬੁੱਢਾ ਜੀ ਉਸੇ ਵੇਲੇ ਬੁੱਢਾ ਬਣ ਗਏ ਸਨ, ਸਰੀਰ ਦੇ ਅੰਗ ਕਹਿੰਦੇ ਬਿਰਦਾਂ ਵਾਲੇ ਉਸੇ ਵੇਲੇ ਹੀ ਹੋ ਗਏ ਸਨ, ਜਦੋਂ ਮਾਤਾ ਪਿਤਾ ਨੇ ਆਪਣੇ ਬਾਲਕ ਦੀ ਇਹੋ ਜਿਹੀ ਹਾਲਤ ਵੇਖੀ।
ਇਸ ਪ੍ਰਕਾਰ ਸੋ ਦੇਖ ਸਿਧਾਰੇ ਰਹੋ ਸੋ ਬੁੜਾ ਸ਼੍ਰੀ ਪ੍ਰਭ ਦੁਆਰੇ।
ਵੇਖ ਕੇ ਦੋਵੇਂ ਮਾਤਾ ਪਿਤਾ ਵਾਪਸ ਪਿੱਛੇ ਘਰ ਨੂੰ ਚਲੇ ਗਏ, ਕਿ ਇਹ ਹੁਣ ਸਾਡੇ ਕਿਸ ਕੰਮ ਦਾ, ਇਹ ਸਮਝ ਕੇ ਵਾਪਸ ਚਲੇ ਗਏ। ਔਰ ਭਾਈ ਬੁੱਢਾ ਸਾਹਿਬ ਜੀ ਮੁੜ ਕੇ ਫਿਰ ਸਤਿਗੁਰਾਂ ਦੇ ਚਰਨਾਂ ਵਿੱਚ ਹੀ ਰਹੇ। ਤਕਰੀਬਨ 125 ਸਾਲ ਦੀ ਉਮਰ ਤੱਕ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਤੋਂ ਲੈ ਕੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਸਤਿਗੁਰਾਂ ਤੱਕ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਘਰ ਦੀ ਮਹਾਨ ਸੇਵਾ ਕੀਤੀ। ਇਹੋ ਜਿਹੀ ਮਹਾਨ ਰੰਗਲੀ ਰੂਹ, ਮਹਾਨ ਤਪਸਵੀ, ਮਹਾਨ ਜਤੀ ਸਤੀ ਸਤਪੁਰਖ, ਜਿਨ੍ਹਾਂ ਦੇ ਅੱਗੇ ਵੀ ਕਈ ਕੌਤਕ ਆਉਣੇ ਨੇ ਗੁਰ ਇਤਿਹਾਸ ਵਿੱਚ, ਉਹ ਸਮੇਂ ਸਮੇਂ ਨਾਲ ਆਪ ਜੀ ਸਰਵਣ ਕਰੋਗੇ। ਭਾਈ ਸਾਹਿਬ ਭਾਈ ਬਾਲਾ ਜੀ, ਜਿਨ੍ਹਾਂ ਦਾ ਸਾਰਾ ਜੀਵਨ ਗੁਰੂ ਨਾਨਕ ਸਾਹਿਬ ਦੀ ਸੰਗਤ ਕਰਦਿਆਂ ਬੀਤਿਆ, ਤੇ ਫਿਰ ਇਹ ਸਾਰੀ ਕਥਾ ਜਿਹੜੀ ਹੁਣ ਤੱਕ ਆਪਾਂ ਸੁਣੀ ਹੈ, ਇਹ ਭਾਈ ਬਾਲਾ ਜੀ ਨੇ ਗੁਰੂ ਅੰਗਦ ਸਾਹਿਬ ਨੂੰ ਸੁਣਾਈ ਤੇ ਉਹਨਾਂ ਦੀ ਬਦੌਲਤ ਅਸੀਂ ਸੁਣ ਰਹੇ ਹਾਂ। ਸਤਿਗੁਰੂ ਗੁਰੂ ਅੰਗਦ ਸਾਹਿਬ ਨੇ ਕਥਾ ਲਿਖਵਾਈ ਔਰ ਭਾਈ ਬਾਲਾ ਸਾਹਿਬ ਜੀ ਨੇ ਹੁਣ ਆਪਣੀ ਇੱਛਾ ਜ਼ਾਹਰ ਕੀਤੀ ਹੈ ਕਿ ਸਤਿਗੁਰੂ ਜੀ, ਹੁਣ ਮੇਰਾ ਵੀ ਚਿੱਤ ਕਰਦਾ ਕਿ ਮੈਂ ਆਪਣਾ 5 ਭੌਤਿਕ ਸਰੀਰ ਤਿਆਗ ਕੇ ਸੱਚਖੰਡ ਜਾਵਾਂ। ਭਾਈ ਬਾਲਾ ਸਾਹਿਬ ਜੀ ਦਾ ਪਰਲੋਕ ਗਮਨ ਔਰ ਉਹ ਸਾਰੀ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਸਤਿਗੁਰੂ ਜੀ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ